ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਮਤ ਸੁਮਤ ਤੇਰੇ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤੈਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉ ਭਾਵੈ ਤਿਵੈ ਬੁਲੈਨੀ। ਗਿਆਨ ਧਿਆਨ ਕਿਛ ਕਰਮ ਨ ਜਾਨਾ, ਨਾਹਿਨ ਨਿਰਮਲ ਕਰਣੀ। ਸਾਧ ਸੰਗਤ ਕੈ ਅੰਚਲ ਲਾਵਹੁ, ਬਿਖਮ ਨਦੀ ਜਾਏ ਤਰਣੀ। ਬਾਣੀ ਮੁਖੋਂ ਉਚਾਰੀਐ, ਹੋਏ ਰੁਸ਼ਨਾਈ ਮਿਟੈ ਅੰਧਿਆਰਾ। ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉੱਠੇ ਧੁਨਕਾਰਾ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਧਨਾਸਰੀ ਮਹੱਲਾ ਪੰਜਵਾ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲਹੁ, ਹਮ ਬਾਰਕ ਤੁਮਰੇ ਧਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ, ਸਰਬ ਕਲਾ ਸਮਰੱਥ, ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ, ਸਰਵਰੇ ਕਾਇਨਾਤ ਕੁਦਰਤ ਦੇ ਕਰਨਹਾਰ ਕਾਦਰ, ਪਰਮ ਸ਼ਕਤੀ ਅਕਾਲ ਪੁਰਖ ਵਾਹਿਗੁਰੂ ਸਰੂਪ, ਦਸਾਂ ਹੀ ਸਤਿਗੁਰਾਂ ਦੀ ਆਤਮਿਕ ਜੋਤ, ਚਵਰ ਛਤਰ ਤਖਤ ਦੇ ਮਾਲਕ, ਸਮੁੱਚੀ ਮਾਨਵਤਾ ਮਨੁੱਖਤਾ ਦੇ ਸਾਂਝੇ ਰਹਿਬਰ, ਅਦਵੈਤ ਮਤ ਦੇ ਉਪਦੇਸ਼ਕ, ਗਿਆਨ ਵਿਰਾਗ ਨਾਮ ਦੇ ਗਹਿਰੇ ਸਮੁੰਦਰ ਭੰਡਾਰ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਸੁਭਾਏ ਮਾਨ, ਗੁਰੂ ਕੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀਓ, ਸਤਿਗੁਰਾਂ ਦੀ ਕਿਰਪਾਲਤਾ ਦੁਆਰਾ ਅੰਮ੍ਰਿਤ ਵੇਲੇ ਰੋਜ਼ ਦੇ ਨਿਤਨੇਮ ਅਨੁਸਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼, ਨਿਤਨੇਮ ਬਾਣੀਆਂ ਦੇ ਪੰਜ ਬਾਣੀਆਂ ਦੇ ਪਾਠ, ਗੁਰਮੰਤਰ ਦਾ ਜਾਪ ਸਿਮਰਨ ਅਤੇ ਆਸਾ ਦੀ ਵਾਰ ਦਾ ਸੰਪੂਰਨ ਕੀਰਤਨ ਸ਼ਬਦਾਂ ਸ਼ੰਤਾਂ ਸਮੇਤ ਰਾਗੀ ਜਥੇ ਨੇ ਗਾਇਨ ਕੀਤਾ ਹੈ। ਵਡਭਾਗੀ ਪ੍ਰਾਣੀਆਂ ਨੇ ਗੁਰੂ ਕੇ ਬਖਸ਼ੇ ਉੱਦਮ ਪੁਰਸ਼ਾਰਥ ਸਦਕਾ ਗੁਰੂ ਚਰਨਾਂ 'ਚ ਪੁੱਜ ਕੇ ਦਰਸ਼ਨ ਦੀਦਾਰ ਕਰਕੇ, ਸੇਵਾਵਾਂ ਕਰਕੇ, ਅੰਮ੍ਰਿਤ ਰੂਪ ਗੁਰਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਸਮਾਂ ਹੈ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੇ ਪਾਵਨ ਹੁਕਮਨਾਮਾ ਸਾਹਿਬ ਮੁੱਖ ਵਾਕ ਬਚਨਾਂ ਦੀ ਵਿਆਖਿਆ ਵਿਚਾਰ ਦਾ। ਗੁਰੂ ਕਿਰਪਾ ਸਦਕਾ ਹਜ਼ੂਰ ਦੇ ਮੁਬਾਰਕ ਬਚਨਾਂ ਨੂੰ ਵਿਚਾਰਨ ਸੁਣਨ ਦੀ ਕੋਸ਼ਿਸ਼ ਕਰੀਏ। ਧਨਾਸਰੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਨਿਮਰਤਾ ਦੀ ਹੱਦ, ਧੰਨ ਗੁਰੂ ਅਰਜਨ ਦੇਵ ਮਹਾਰਾਜ, ਦੋਹੇ ਥਾ ਬਾਣੀ ਕਾ ਬੋਹੇ ਥਾ, ਜਿਨ੍ਹਾਂ ਨੂੰ ਛੋਟੀ ਜਿਹੀ ਅਵਸਥਾ ਵਿੱਚ ਨਾਨਾ ਸਤਿਗੁਰੂ ਅਮਰਦਾਸ ਮਹਾਰਾਜ ਨੇ ਇਹ ਬਖਸ਼ਿਸ਼ ਭਰੇ ਬਚਨ ਕਹੇ ਸਨ। ਐਸੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਵੇਂ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ, ਧੰਨ ਕਹੋ ਗੁਰ ਅਰਜਨ ਕਹੋ, ਜਿਨ ਨਾਮ ਕੋ ਖੋਲ ਦਿਖਾਇਓ ਖਜ਼ਾਨਾ, ਰਾਗ ਹੀ ਰਾਗਣ ਮੈਂ ਸ਼ਬਦ ਬਣਾਏ ਕੈ, ਗੁਰੂ ਗ੍ਰੰਥ ਕੀਓ ਹੈ ਸਮੇਰ ਸਮਾਨਾ। ਦੇਖ ਸੁਮੇਰ ਤੇ ਹੇਮ ਨਾ ਲੇਵਤ ਧਾਵਤ ਪਾਥਰ ਕਉ ਅਗਿਆਨਾ ਰੇ ਮਨ ਮੂੜ ਨਾ ਸੂਜਤ ਤੋਹੇ ਕਉ ਪੀ ਕੈ ਬਾਰਨੀ ਭਇਓ ਮਸਤਾਨਾ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਬਹੁਤ ਵੱਡਾ ਮਹਾਨ ਪਰਉਪਕਾਰ ਸੰਸਾਰ ਦੇ ਜੀਆਂ ਸਿਰ ਕੀਤਾ ਹੈ, ਪਰ ਗਿਆਨੀ ਗਿਆਨ ਸਿੰਘ ਲਿਖਦੇ ਅਫਸੋਸ ਨਾਲ ਇਹ ਕਹਿਣਾ ਪੈਂਦਾ ਕਿ ਮਨੁੱਖੀ ਮਨ ਇੰਨਾ ਅਗਿਆਨੀ ਬਿਸਮਝ ਹੈ ਕਿ ਮਾਇਆ ਮੋਹ ਹੰਕਾਰ ਦੀ ਸ਼ਰਾਬ ਪੀ ਕੇ ਮਸਤਾਨਾ ਦੀਵਾਨਾ ਪਾਗਲ ਹੋਇਆ ਹੋਇਆ ਅਤੇ ਸੁਮੇਰ ਪਰਬਤ 'ਤੇ ਜਾ ਕੇ ਵੀ ਜਿਵੇਂ ਕੋਈ ਹੀਰੇ ਲਾਲ ਜਵਾਹਰਾਤ ਨਾ ਪ੍ਰਾਪਤ ਕਰ ਸਕੇ ਅਤੇ ਪੱਥਰਾਂ ਰੋੜਾਂ ਠੀਕਰਾਂ ਕੰਕਰਾਂ ਨੂੰ ਇਕੱਠੀਆਂ ਕਰੀ ਜਾਏ, ਇਸ ਪ੍ਰਕਾਰ ਦੀ ਸਾਡੀ ਹਾਲਤ ਹੈ। ਇਉਂ ਦਸਾਂ ਹੀ ਸਤਿਗੁਰਾਂ ਨੇ ਬੜੀ ਵੱਡੀ ਕਿਰਪਾਲਤਾ ਕੀਤੀ, ਦਸ ਜਾਮੇ ਧਾਰ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪ ਪ੍ਰੈਕਟੀਕਲ ਤੌਰ 'ਤੇ ਵਿਚਰ ਕੇ ਸੰਸਾਰ ਦੇ ਵਿੱਚ ਇੱਕ ਨਮੂਨਾ ਪੇਸ਼ ਕੀਤਾ ਔਰ ਆਪਣੀ ਮੁੱਖ ਵਾਕ ਬਾਣੀ ਉਚਾਰ ਕੇ ਉਸ ਬਾਣੀ ਦੇ ਲੜ ਸਾਨੂੰ ਲਾਇਆ। ਪਰ ਅਸੀਂ ਸਤਿਗੁਰੂ ਮਹਾਰਾਜ ਦੀ ਬਾਣੀ ਦੀ ਜੋ ਸਰੋਤ ਹੈ, ਕੰਨਾਂ ਨਾਲ ਜੋ ਸੁਣਨਾ ਸਤਿਗੁਰਾਂ ਦਾ ਸ਼ਬਦ, ਉਹ ਸਾਡਾ ਮਨ ਸੁਣਨ ਵਾਸਤੇ ਤਿਆਰ ਨਹੀਂ। ਸਾਨੂੰ ਹੋਰ ਸੰਸਾਰੀ ਗੱਲਾਂ, ਨਿੰਦਿਆ ਚੁਗਲੀ, ਹੋਰ ਅਨੇਕਾਂ ਤਰ੍ਹਾਂ ਦੇ ਆਲੇ ਬੰਗਾਲੇ ਦੇ ਗਾਣੇ ਗੀਤ ਉਹ ਪਸੰਦ ਆਉਂਦੇ ਹਨ। ਉਸ ਨੂੰ ਅਸੀਂ ਮਨੋਰੰਜਨ ਦਾ ਸਾਧਨ ਕਹਿੰਦੇ ਹਾਂ, ਮਨ ਨੂੰ ਖੁਸ਼ ਕਰਨ ਵਾਲਾ ਸਾਧਨ। ਮਨ ਦੇ ਪਿੱਛੇ ਲੱਗਣ ਵਾਲਾ ਮਨਮੁਖ ਹੁੰਦਾ ਅਤੇ ਮਨ ਦੀ ਮਰਜ਼ੀ ਛੱਡ ਕੇ ਸਤਿਗੁਰਾਂ ਦੇ ਪਿੱਛੇ ਲੱਗਣ ਵਾਲਾ ਗੁਰਮੁਖ ਹੁੰਦਾ। ਹਜ਼ੂਰ ਨੇ ਕਿਹਾ, ਮਨ ਕੀ ਮਤ ਤਿਆਗੋ ਹਰ ਜਨ। ਐ ਰੱਬ ਦੇ ਬੰਦਿਓ, ਮਨ ਦੀ ਮਤ ਛੱਡ ਦਿਓ। ਪਰ ਨਾਲ ਇਹ ਵੀ ਬਚਨ ਕੀਤਾ, ਇਹਾ ਬਾਤ ਕਠਿਨੀ। ਧਰਮ ਕਮਾਉਣਾ ਸੌਖਾ ਨਹੀਂ ਹੈ, ਧਾਰਮਿਕ ਦਿਖਾਈ ਦੇ ਜਾਣਾ ਤਾਂ ਬੜਾ ਸੌਖਾ ਹੈ, ਲਿਬਾਸ ਪਾ ਲੈਣਾ ਧਾਰਮਿਕ ਦਿਖਾਈ ਦੇ ਜਾਣਾ ਸੌਖਾ ਹੈ, ਪਰ ਧਾਰਮਿਕ ਬਣ ਜਾਣਾ ਇਹ ਬੜਾ ਕਠਿਨ ਹੈ। ਸਿਆਣੇ ਵਿਦਵਾਨ ਇਹ ਗੱਲ ਕਹਿੰਦੇ ਨੇ ਕਿ ਧਾਰਮਿਕ ਸਥਾਨਾਂ 'ਤੇ ਮੰਦਰਾਂ, ਗੁਰਦੁਆਰਿਆਂ, ਮਸੀਤਾਂ, ਗਿਰਜਿਆਂ 'ਚ ਆਉਣ ਵਾਲੇ ਸਾਰੇ ਲੋਕ ਧਾਰਮਿਕ ਨਹੀਂ ਬਣ ਗਏ, ਕਿਉਂਕਿ ਇਹ ਕਠਿਨ ਮਾਰਗ ਹੈ। ਧਾਰਮਿਕ ਬਣਨ ਦੀ ਕੋਸ਼ਿਸ਼ ਕਰਨ ਵਾਲੇ ਵੀ ਵਿਰਲੇ ਟਾਵੇਂ ਹਨ, ਜਿਵੇਂ ਕਿ ਹਜ਼ੂਰ ਨੇ ਕੋਟ ਮੱਧੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਉਹਾਰੀ। ਵਿਉਹਾਰੀ ਦਾ ਮਤਲਬ ਵਪਾਰੀ, ਕੁਛ ਭੇਟਾ ਕੀਤਾ ਅਤੇ ਕੁਛ ਮੰਗ ਲਿਆ, ਇੱਥੋਂ ਤੱਕ ਸੀਮਤ। ਧਾਰਮਿਕ ਸਥਾਨ 'ਤੇ ਆਉਣ ਦਾ ਪ੍ਰਯੋਜਨ ਕੇਵਲ ਇੰਨਾ ਵੀ ਕੁਛ ਭੇਟਾ ਕਰਕੇ ਮੱਥਾ ਟੇਕਣਾ ਅਤੇ ਕੁਛ ਮੰਗ ਕੇ ਘਰ ਨੂੰ ਚਲੇ ਜਾਣਾ ਨਹੀਂ। ਸਤਿਗੁਰੂ ਮਹਾਰਾਜ ਨੇ ਜਿਹੜੀ ਦਾਤ ਸਾਨੂੰ ਦਿੱਤੀ ਸੀ ਉਹ ਸੀ, ਸਤਸੰਗਤ ਸਤਿਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾ। ਜਿੱਥੋਂ ਹਰੀ ਪਰਮਾਤਮਾ ਦੀ ਪ੍ਰਾਪਤੀ ਵਾਲੇ ਗੁਣ ਸਿੱਖਣੇ ਸੀ, ਇਹ ਸਤਸੰਗਤ ਚਟਸਾਲ ਬਣਾਈ ਸੀ। ਚਟਸਾਲ, ਚਟਸਾਲ ਦਾ ਅਰਥ ਹੈ ਜਿੱਥੇ ਚਾਟੜੇ ਪੜ੍ਹਨ ਵਾਸਤੇ ਆਉਂਦੇ ਨੇ। ਚਾਟੜਾ ਸ਼ਗਿਰਦ, ਪਿਊਪਿਲ, ਵਿਦਿਆਰਥੀ, ਸਿੱਖਿਆਰਥੀ, ਸਿੱਖਿਆ ਲੈਣ ਵਾਲਾ, ਇਸ ਤਰ੍ਹਾਂ ਦੀ ਭਾਵਨਾ ਲੈ ਕੇ ਆਉਣ ਵਾਲਾ, ਗੁਰੂ ਦੀ ਸਿੱਖਿਆ ਨੂੰ ਸੁਣਨਾ। ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਉਸ ਮਾਰਗ 'ਤੇ ਚੱਲਣਾ ਅਤੇ ਮਨ ਦਾ ਭਟਕਣਾ ਭਰਮਣਾ ਜਿਹੜਾ ਇਹ ਮੁੱਕ ਜਾਣਾ, ਮਨ ਦਾ ਬਹਿ ਜਾਣਾ, ਟਿਕ ਜਾਣਾ, ਇਸ ਪ੍ਰਕਾਰ ਇਸ ਮਾਰਗ ਦੇ ਪਾਂਧੀ ਬਣਨਾ ਕਠਿਨ ਹੈ। ਹਜ਼ੂਰ ਕਹਿੰਦੇ, ਆਹ ਬਾਤ ਕਠਿਨੀ, ਅਨ ਦਿਨ ਹਰ ਹਰ ਨਾਮ ਧਿਆਵੋ, ਗੁਰ ਸਤਿਗੁਰ ਕੀ ਮਤ ਲੈਣੀ। ਪੂਜਨੀਕ ਸਤਿਗੁਰਾਂ ਦੀ ਮਤ ਲੈਣੀ ਅਤੇ ਆਪਣੀ ਮਤ ਛੱਡਣੀ ਹੈ ਇਹ ਕੰਮ ਕਠਿਨ। ਮਨ ਆਪਣੀ ਮਤ ਛੱਡਣ ਨੂੰ ਤਿਆਰ ਨਹੀਂ। ਮਨ ਦੀ ਤਾਂ ਇੱਕ ਇੱਕ ਆਦਤ ਨੂੰ ਬਦਲਾਉਂਦਿਆਂ ਕਈ ਕਈ ਸਾਲ ਲੱਗ ਸਕਦੇ ਨੇ, ਅਤੇ ਬਹੁਤੇ ਲੋਕ ਸਾਡੇ 'ਚੋਂ ਐਸੇ ਨੇ ਕਿ ਮਨ ਦੀ ਮਤ ਬਦਲਾਉਣੀ ਹੀ ਨਹੀਂ ਚਾਹੁੰਦੇ, ਆਦਤ ਨੂੰ ਛੱਡਣਾ ਹੀ ਨਹੀਂ ਚਾਹੁੰਦੇ। ਜਪਾਨ ਦੇਸ਼ ਦਾ ਇੱਕ ਸੰਤ ਹੋਇਆ ਬਾਕੂਯੋ, ਉਸ ਨੇ ਆਪਣੀ ਬਾਇਓਗ੍ਰਾਫੀ 'ਚ ਲਿਖਿਆ ਹੈ ਕਿ ਜਦੋਂ ਅਨੇਕਾਂ ਸਾਧਨ ਕਰਕੇ ਮੈਂ ਵੇਖੇ ਆਤਮ ਰਸ ਨਹੀਂ ਆਇਆ, ਆਨੰਦ ਨਹੀਂ ਆਇਆ, ਅਤੇ ਵਿਚਾਰਨ ਲੱਗ ਪਿਆ ਵੀ ਕੀ ਗੱਲ, ਅੜਚਣ ਕਿੱਥੇ ਪਈ ਹੈ, ਤਾਂ ਫਿਰ ਸਾਹਮਣੇ ਆਈ ਗੱਲ, ਆਪਾ ਸਲਾਉਣਾ, ਆਪਣੇ ਆਪ ਨੂੰ ਸਲਾਉਣਾ ਅਤੇ ਸੁਣਨੀ ਸਲੋਤਾ ਆਪਣੀ। ਮਨੁੱਖ ਦਾ ਸੁਭਾਅ ਹੈ ਆਪਣੀ ਵਡਿਆਈ ਸੁਣਨੀ ਚਾਹੁੰਦਾ, ਇਹ ਮਨ ਦਾ ਸੁਭਾਅ ਹੈ। ਤਾਂ ਕਹਿੰਦੇ ਇਸ ਆਦਤ ਨੂੰ ਛੱਡਦਿਆਂ ਮੈਨੂੰ 7 ਸਾਲ ਲੱਗੇ, 7 ਸਾਲ ਸਮਝਾਉਂਦਾ ਰਿਹਾ ਆਪਣੇ ਮਨ ਨੂੰ ਵੀ ਕੀ ਚੀਜ਼ ਹੈ ਤੂੰ। ਬਚਨ ਯਾਦ ਆ ਗਿਆ ਸੰਬੰਧ ਵਿੱਚ, ਇੱਕ ਸੰਤ ਭੋਲਾ ਸਿੰਘ ਹੋਏ ਨੇ ਤਰਨ ਤਾਰਨ ਸਾਹਿਬ ਵਾਲੇ, ਉਹਨਾਂ ਦੀ ਹੱਡ ਬੀਤੀ ਆਪਣੀ ਉਹਨਾਂ ਨੇ ਇੱਕ ਤਾਂ ਭਾਈ ਵੀਰ ਸਿੰਘ ਨੂੰ ਦੱਸੀ, ਅਤੇ ਇੱਕ ਸੰਤ ਗਿਆਨੀ ਗੁਰਭਜਨ ਸਿੰਘ ਖਾਲਸਾ ਜੀ ਕੋਲ ਉਹਨਾਂ ਨੇ ਆਪਣਾ ਰੋਣਾ ਰੋਇਆ। ਆਮ ਤੌਰ 'ਤੇ ਧਾਰਮਿਕ ਲੋਕ ਆਪਣੀ ਊਣਤਾਈ ਕਦੇ ਕਿਸੇ ਨੂੰ ਦੱਸਦੇ ਨਹੀਂ। ਧਾਰਮਿਕ ਲੋਕ ਵੀ ਕਿ ਜਿਨ੍ਹਾਂ ਦਾ ਸਤਿਕਾਰ ਹੋਵੇ ਉਹ ਆਪਣਾ ਸਤਿਕਾਰ ਨਹੀਂ ਛੱਡਣਾ ਚਾਹੁੰਦੇ, ਆਪਣੀ ਊਣਤਾਈ ਨਹੀਂ ਦੱਸਣਗੇ ਥੋੜ੍ਹੀ ਕੀਤਿਆਂ। ਪਰ ਸਿਆਣੇ ਲੋਕ ਦੁਖੀ ਹੋ ਕੇ ਆਪਣੇ ਅੰਦਰ ਦੀ ਗੱਲ ਦੱਸਦੇ ਨੇ, ਅਤੇ ਜਿੱਥੋਂ ਪਤਾ ਲੱਗੇ ਵੀ ਇਹ ਊਣਤਾਈ ਦੂਰ ਹੋ ਸਕਦੀ, ਉਹ ਚੰਗੀ ਮੱਤ ਸਮੱਤ ਮਿਲ ਸਕਦੀ, ਇਹ ਉਹਨਾਂ ਨੇ ਇਹ ਕੰਮ ਕੀਤਾ। ਉਹਨਾਂ ਦੱਸਿਆ ਵੀ ਜਦੋਂ ਜਵਾਨੀ ਦੀ ਉਮਰ ਵਿੱਚ ਮੈਂ ਘਰੋਂ ਨਿਕਲ ਕੇ ਆਇਆ ਉਦੋਂ ਪਰਮਾਰਥ ਸਿੱਧ ਕਰਨ ਦੀ ਹੀ ਤਮੰਨਾ ਸੀ, ਜੀਵਨ ਸਫਲਾ ਕਰਨ ਦੀ, ਸਾਰਾ ਦਿਨ ਸੇਵਾ ਕਰਨੀ ਅਤੇ ਮੁੱਖ ਵਿੱਚ ਰੱਬ ਦਾ ਨਾਮ, ਮਹਾਰਾਜ ਦੀ ਬਾਣੀ, ਕੋਈ ਇੱਛਾ ਨਹੀਂ ਸੀ ਵਡਿਆਈ ਦੀ। ਸਾਦਾ ਜੇ ਕੱਪੜੇ ਪਾ ਕੇ ਸਾਰਾ ਦਿਨ ਸੇਵਾ ਸਿਮਰਨ ਦੀ ਕਮਾਈ ਕਰਨੀ, ਅਤੇ ਜਿਨ੍ਹਾਂ ਸੰਤਾਂ ਪਾਸ ਉਹ ਰਹਿੰਦੇ ਸੀ ਉਹਨਾਂ ਸੰਤਾਂ ਨੇ ਸਰੀਰ ਤਿਆਗਣਾ ਸੀ। ਸਰੀਰ ਤਿਆਗਣ ਤੋਂ ਪਹਿਲਾਂ ਉਹ ਕਹਿਣ ਲੱਗੇ ਭੋਲਾ ਸੁਣ ਲਿਆਓ ਦਸਤਾਰ ਬੰਨੀ, ਅਤੇ ਉਹ ਭੋਲਾ ਸਿੰਘ ਦੌੜ ਗਿਆ ਡੇਰੇ 'ਚ, ਉਹਦੇ ਕੰਨ ਵਿੱਚ ਆਵਾਜ਼ ਪਈ ਭਈ ਮੈਨੂੰ ਦਸਤਾਰਬੰਦੀ ਕਰਨਗੇ, ਇਸ ਸਥਾਨ ਦਾ ਮਹੰਤ ਬਣਾਉਣਗੇ, ਮੱਥੇ ਟਿਕਿਆ ਕਰਨਗੇ। ਕਹਿੰਦੇ ਮੈਂ ਛੱਡ ਕੇ ਦੌੜ ਗਿਆ, ਹਰੀ ਕੇ ਪੱਤਣ ਤੋਂ ਦਰਿਆ ਪਾਰ ਕਰਨਾ ਸੀ, ਉਦੋਂ ਪੁਲ ਹੈ ਨਹੀਂ ਸੀ, ਬੇੜੀ ਡੀਕਦਾ ਸੀ, ਸੇਵਾਦਾਰ ਮਗਰ ਭੱਜੇ ਗਏ, ਸੰਤਾਂ ਨੇ ਭਜਾਏ ਵੀ ਫੜ ਕੇ ਲਿਆਓ। ਭਾਈ ਭੋਲਾ ਸਿੰਘ ਨੂੰ ਫੜ ਕੇ ਲਿਆਂਦਾ, ਕਹਿੰਦੇ ਜ਼ਬਰਦਸਤੀ ਦਸਤਾਰ ਮੇਰੇ ਸਿਰ 'ਤੇ ਬੱਧੀ। ਉਦੋਂ ਤਾਂ ਇਹ ਅਵਸਥਾ ਸੀ ਕਿ ਮੈਂ ਇੱਛਾ ਕੋਈ ਨਹੀਂ ਸੀ ਰੱਖਦਾ, ਮੈਨੂੰ ਵਡਿਆਈ ਚਾਹੀਦੀ ਨਹੀਂ ਸੀ। ਫਿਰ ਜਦੋਂ ਉਹ ਸੰਤ ਦਸਤਾਰਬੰਦੀ ਕਰਕੇ ਕੁਝ ਦਿਨਾਂ ਬਾਅਦ ਚੜ੍ਹਾਈ ਕਰ ਗਏ ਅਤੇ ਮੈਨੂੰ ਲੋਕ ਸੰਤ ਕਹਿਣ ਲੱਗ ਪਏ, ਅਤੇ ਜਿਹੜੇ ਅੰਮ੍ਰਿਤਧਾਰੀ ਜਾਂ ਮਰਿਆਦਾ ਵਾਲੇ ਸਿੰਘ ਜਾਣਦੇ ਹਨ ਨਿਯਮ ਨੂੰ, ਉਹ ਤਾਂ ਫਤਿਹ ਬੁਲਾਉਂਦੇ ਨੇ, ਪਰ ਬਹੁਤੀ ਦੁਨੀਆ ਮੈਨੂੰ ਮੱਥੇ ਟੇਕਣ ਲੱਗ ਪਈ। ਤਾਂ ਕਹਿੰਦੇ ਇੰਝ ਮੱਥੇ ਟੇਕਦਿਆਂ ਟੇਕਦਿਆਂ ਇਹੋ ਜਿਹੀ ਮਨ ਦੀ ਹਾਲਤ ਬਣ ਗਈ ਵੀ ਜਿਹੜੇ ਮੱਥੇ ਟੇਕਣ ਉਹ ਚੰਗੇ ਲੱਗਣ ਅਤੇ ਜਿਹੜੇ ਫਤਿਹ ਬੁਲਾਉਂਦੇ ਉਹ ਚੰਗੇ ਨਹੀਂ ਸੀ ਲੱਗਦੇ। ਇਹ ਉਹਨਾਂ ਦੱਸਿਆ ਵੀ ਇਹ ਕੀ ਹੋ ਗਿਆ, ਮੇਰੇ ਮਨ ਅੰਦਰ ਤਾਂ ਕੋਈ ਇੱਛਾ ਹੀ ਨਹੀਂ ਸੀ ਅਤੇ ਹੁਣ ਮੱਥੇ ਟੇਕਣ ਵਾਲੇ ਚੰਗੇ ਲੱਗਣ ਲੱਗ ਪਏ। ਤਾਂ ਸੰਤ ਗੁਰਭਜਨ ਸਿੰਘ ਖਾਲਸਾ ਜੀ ਨੇ ਕਿਹਾ ਸੀ, ਭੋਲਾ ਸਿਆ ਰੋਗ ਲੱਗ ਗਿਆ ਰੋਗ। ਤਾਂ ਉਹਨਾਂ ਕਿਹਾ, ਮਹਾਂਪੁਰਸ਼ੋ ਜੇ ਰੋਗ ਲੱਗ ਗਿਆ ਤਾਂ ਇਹਦਾ ਕੋਈ ਦਾਰੂ ਦਰਮਲ, ਕੋਈ ਦਵਾ ਦਾਰੂ ਇਲਾਜ ਤਾਂ ਹੈ ਨਾ ਇਹਦਾ? ਕਹਿੰਦੇ ਉਹ ਗੁਰੂ ਮਹਾਰਾਜ ਨੇ ਇਸੇ ਵਾਸਤੇ ਤਾਂ ਬਾਣੀ ਉਚਾਰਨ ਕੀਤੀ ਹੈ, ਸਤਿਗੁਰੂ ਮਹਾਰਾਜ ਦੇ ਬਚਨ ਨਹੀਂ ਪੜ੍ਹਦਾ ਤੂੰ? ਹਜ਼ੂਰ ਨੇ ਕਿਹਾ ਹੈ ਬਾਣੀ ਵਿੱਚ, ਕਰਪੂਰ ਪੋਹਪ ਸੁਗੰਧਾ ਪਰਸ ਮਨੁੱਖ ਦੇਹੰ ਮਲੀਣੰ ਮੱਜਾ ਰੁਦਰ ਦੁਰਗੰਧਾ ਨਾਨਕ ਅੱਥ ਗਰਬੇਣ ਅਗਿਆਨਣੋ। ਇਹ ਜਿਹੜਾ ਸਰੀਰ ਹੈ ਸਾਡਾ, ਇਹਦੇ ਵਿੱਚ ਬੜੇ ਦੋਸ਼ ਨੇ। ਮੁਸ਼ਕ ਕਫੂਰ ਬੜਾ ਧੂੜਾ ਹੁੰਦਾ, ਸਮੈਲ ਵਾਲਾ, ਸੁੰਦਰ ਸਮੈਲ ਆ ਉਹਦੀ ਖੁਸ਼ਬੋ, ਔਰ ਪੁਸ਼ਪ ਫੁੱਲ ਜਿਹੜੇ ਹਨ ਉਹਨਾਂ ਤੋਂ ਇਤਰ ਫੁਲੇਲ ਬਣਾਇਆ ਜਾਂਦਾ, ਫੁੱਲ ਵੀ ਬੜੇ ਚੰਗੇ ਖੁਸ਼ਬੂਆਂ ਵੰਡਦੇ ਨੇ, ਹੋਰ ਅਨੇਕਾਂ ਸੁਗੰਧੀਆਂ। ਪਰ ਜੇ ਮਨੁੱਖ ਦੇ ਦੇਹ ਨੂੰ ਮਿਲੀਆਂ ਜਾਣ ਤਾਂ ਚੰਗਾ ਲੱਗਦਾ, ਸਾਰਿਆਂ ਨੂੰ ਪਸੰਦ ਆਉਂਦਾ, ਪਰ ਕੁਝ ਸਮੇਂ ਬਾਅਦ ਇਹ ਸਰੀਰ, ਇਹ ਦੇਹ ਉਹਨਾਂ ਖੁਸ਼ਬੂਆਂ ਨੂੰ ਵੀ ਬਰਬਾਦ ਕਰ ਦਿੰਦੀ। ਪਰਸ ਮਨੁੱਖ ਦੇਹੰ ਮਲੀਣੰ ਮੱਜਾ, ਮੱਜਾ ਦਾ ਅਰਥ ਹੈ ਮਿੱਝ, ਇਹ ਸਰੀਰ ਦੇ ਅੰਦਰ ਮਿੱਝ ਹੈ, ਰੁਦਰ ਖੂਨ ਹੈ, ਮੱਜਾ ਰੁਦਰ ਦੁਰਗੰਧਾ ਇਹਦੇ 'ਚ ਮਲ ਮੂਤਰ ਹੈ, ਥੁੱਕ ਹੈ, ਔਰ ਇਸ ਪ੍ਰਕਾਰ ਨਾੜੀਆਂ ਹਨ, ਰੋਮ ਹਨ, ਨਾਸਾਂ ਵਿੱਚ ਦੀ ਮੈਲ ਨਿਕਲਦੀ, ਕੰਨਾਂ ਵਿੱਚ ਦੀ ਮੈਲ ਨਿਕਲਦੀ, ਮੂੰਹ 'ਚੋਂ ਬਦਬੋ ਆਉਣ ਲੱਗ ਪੈਂਦੀ ਹੈ, ਨਾ ਸਾਫ਼ ਕਰੀਏ। ਅਤੇ ਇਹੋ ਜਿਹੀ ਗੰਦੀ ਮੰਦੀ ਜੀ ਦੇ, ਇਹਦਾ ਜੋ ਗਰਭ ਕਰੇ ਉਹ ਅਗਿਆਨੀ ਹੀ ਹੋ ਸਕਦਾ ਹੈ, ਉਹ ਰੱਬ ਦਾ ਭਗਤ ਨਹੀਂ ਹੋ ਸਕਦਾ, ਗਿਆਨਵਾਨ ਮਨੁੱਖ ਨਹੀਂ ਹੋ ਸਕਦਾ, ਅਗਿਆਨੀ ਹੋ ਸਕਦਾ ਜਿਹੜਾ ਇਸ ਦੇਹੀ ਨੂੰ ਮੱਥੇ ਟਿਕਾਉਣੇ ਚਾਹੇ। ਮਨ ਅਗਿਆਨੀ ਹੈ, ਮੱਥੇ ਟਿਕਾਉਣੇ ਚਾਹੁੰਦਾ। ਤਾਂ ਕਹਿੰਦੇ ਭੋਲਾ ਸਿਆ ਇਹ ਮਨ ਨੂੰ ਰੋਗ ਲੱਗ ਜਾਂਦਾ ਨਾ, ਇੰਝ ਲੋਕਾਂ ਵੱਲੋਂ ਜਦੋਂ ਪੂਜਾ ਹੁੰਦੀ ਹੈ, ਮਨ 'ਚ ਤੀਬਰ ਇੱਛਾ ਚਾਹੀਦੀ ਵੀ ਪੂਜਾ ਅਕਾਲ ਪੁਰਖ ਦੀ ਹੋਵੇ, ਧੰਨ ਗੁਰੂ ਗ੍ਰੰਥ ਸਾਹਿਬ ਦੀ ਹੋਵੇ। ਸੰਤ ਅਤਰ ਸਿੰਘ ਜੀ ਕਈ ਵਾਰੀ ਦਰਬਾਰ ਸਾਹਿਬ ਆਉਂਦੇ ਸਨ ਅਤੇ ਸਰਦਲ 'ਤੇ ਰੱਖ ਕੇ ਆਪਣਾ ਮੱਥਾ ਘਸਾਉਂਦੇ ਸੀ। ਇੱਕ ਦੋ ਵਾਰੀ ਇੰਝ ਵੀ ਹੋਇਆ, ਉਹਨਾਂ ਦੇ ਮੱਥੇ 'ਚੋਂ ਖੂਨ ਨਿਕਲਿਆ। ਸੇਵਾਦਾਰਾਂ ਨੇ ਪੁੱਛਿਆ ਵੀ ਮਹਾਂਪੁਰਸ਼ੋ ਇਹ ਕੀ? ਕਹਿੰਦੇ ਨਾ ਚਾਹੁੰਦਿਆਂ ਹੋਇਆਂ ਵੀ ਲੋਕ ਇਸ ਖਲੜੇ ਨੂੰ ਨਮਸਕਾਰਾਂ ਕਰੀ ਜਾਂਦੇ, ਸਿਰ ਝੁਕਾਈ ਜਾਂਦੇ ਹਨ। ਉਹ ਲੋਕਾਂ ਦਾ ਚੜ੍ਹਿਆ ਹੋਇਆ ਖਿਰਾਜ, ਜਿਹੜਾ ਟੈਕਸ ਹੈ ਨਾ ਪੰਡਾਂ, ਉਹ ਗੁਰੂ ਰਾਮਦਾਸ ਦੇ ਦਰ 'ਤੇ ਉਤਾਰਦੇ ਹਾਂ ਵੀ ਮਹਾਰਾਜ ਸਾਥੋਂ ਨਹੀਂ ਚੁੱਕੀਆਂ ਜਾ ਸਕਦੀਆਂ, ਇਹ ਜਿਹੜੀਆਂ ਲੋਕਾਂ ਦੀਆਂ ਪੰਡਾਂ ਹਨ ਸਾਥੋਂ ਨਹੀਂ ਚੁੱਕੀਆਂ ਜਾਣਗੀਆਂ, ਸੱਚੇ ਪਾਤਸ਼ਾਹ ਇਹ ਤੁਸੀਂ ਸੰਭਾਲੋ, ਇਹਨਾਂ ਦਾ ਭਲਾ ਤੁਸੀਂ ਕਰੋ, ਅਸੀਂ ਆਪਣੇ ਸਿਰ ਤੋਂ ਮੱਥਾ ਰਗੜ ਰਗੜ ਕੇ ਕਰਜ਼ਾ ਟੈਕਸ ਲਾਉਂਦੇ ਹਾਂ, ਖਿਰਾਜ ਸੰਗਤਾਂ ਦੀਆਂ ਪੰਡਾਂ ਲਾਉਂਦੇ ਹਾਂ। ਇਸ ਪ੍ਰਕਾਰ ਕਬੀਰ ਜੀ ਨੇ ਵੀ ਕਿਹਾ ਹੈ ਕਿ ਲੋਕਾਂ ਦੀਆਂ ਪੰਡਾਂ ਕੌਣ ਚੁੱਕੇ, ਆਪਣੀ ਪੰਡ ਨਹੀਂ ਚੁੱਕੀ ਜਾਂਦੀ। ਚਾਲੇ ਥਿਹਰ ਮਿਲਣ ਕੋ ਬੀਚੇ ਅਟਕੇ ਉਚੀਤ, ਇਸ ਪ੍ਰਕਾਰ ਰਾਹ 'ਚ ਚਿੱਤ ਅਟਕ ਗਿਆ, ਲੋਕਾਂ ਨੂੰ ਪੂਜਾ ਹੋਣ ਲੱਗ ਪਈ। ਯਾਨੀ ਮਨ ਦੀ ਇਹ ਹਾਲਤ ਆ, ਇੰਝ ਇਹ ਕਈ ਤਰੀਕਿਆਂ ਨਾਲ ਫਸਦਾ ਹੈ ਮਾਇਆ ਦੇ ਵਿੱਚ, ਅਤੇ ਕਈ ਵਾਰੀ ਪਤਾ ਹੀ ਨਹੀਂ ਹੁੰਦਾ। ਇੱਕ ਪਾਕਿਸਤਾਨ ਦੇ ਵਿੱਚ ਬਾਲ ਗੁੰਦਾਈ ਯੋਗੀ ਦਾ ਟਿੱਲਾ, ਇੱਕ ਗੋਰਖਨਾਥ ਦਾ, ਇੱਕ ਬਾਲ ਗੁੰਦਾਈ ਯੋਗੀ ਦਾ ਟਿੱਲਾ। ਉੱਥੇ ਜਦੋਂ ਗੁਰੂ ਨਾਨਕ ਸਾਹਿਬ ਗਏ ਸੀ, ਅਤੇ ਉਹ ਜਿਹੜਾ ਉਸ ਅਸਥਾਨ ਦਾ ਮੁਖੀ ਮਹੰਤ ਸੀ ਉਸ ਵੇਲੇ, ਉਹ ਕੀ ਕਰਦਾ ਸੀ ਵੀ ਉਹਨੇ ਆਸ਼ਰਮ ਬਣਾਇਆ ਸੀ, ਇੱਕ ਪਾਸੇ ਮੰਦਰ ਇੱਕ ਪਾਸੇ ਮਸੀਤ, ਅਤੇ ਅੱਠੇ ਪੈਰ ਭੰਡਾਰਾ ਵਰਤਦਾ ਸੀ, ਲੰਗਰ ਚੱਲਦਾ ਸੀ, ਆਪ ਭਖੜਾ ਪੀਸ ਕੇ ਰੋਟੀ ਖਾਂਦਾ ਸੀ, ਭਖੜਾ ਪੀ ਕੇ ਨਾ ਉਹਦੀ ਰੋਟੀ ਬਣਾ ਕੇ ਖਾਂਦਾ ਸੀ, ਐਡਾ ਤਿਆਗੀ। ਅਤੇ ਗੁਰੂ ਮਹਾਰਾਜ ਨੂੰ ਕਹਿਣ ਲੱਗਾ ਵੀ ਮਹਾਰਾਜ, ਮਨ ਨੂੰ ਅਜੇ ਤੱਕ ਸ਼ਾਂਤੀ ਨਹੀਂ ਪ੍ਰਾਪਤ ਹੋਈ। ਹਜ਼ੂਰ ਕਹਿਣ ਲੱਗੇ, ਮਾਇਆ ਚੰਬੜੀ ਹੋਈ ਹੈ, ਮਨ ਨੂੰ ਮਾਇਆ ਚੰਬੜੀ। ਹੁਣ ਵੇਖਣ ਵਾਲੇ ਲੋਕ ਕਹਿਣਗੇ ਵੀ ਇਹਦਾ ਤਿਆਗੀ ਆ, ਸਾਦਾ ਜਿਹਾ ਲਿਬਾਸ, ਭਖੜਾ ਪੀਸ ਕੇ ਰੋਟੀ ਬਣਾ ਕੇ ਖਾਂਦਾ ਹੈ, ਸਭ ਕੁਝ ਲੋਕਾਂ ਵਾਸਤੇ ਆ, ਆਸ਼ਰਮ ਬਣਿਆ ਹੋਇਆ, ਰਿਹਾਇਸ਼ ਬਣੀ ਹੋਈ ਆ, ਮੰਦਰ ਮਸੀਤ ਬਣਾਇਆ ਹੋਇਆ, ਅਤੇ ਕੀ ਖੇਡ। ਹੁਣ ਦੁਨੀਆਦਾਰ ਲੋਕ ਅਸੀਂ ਕੀ ਜਾਣੀ ਇਹਨਾਂ ਗੱਲਾਂ ਨੂੰ ਵੀ ਕਿਵੇਂ ਮਾਇਆ ਚੰਬੜੀ, ਇਹ ਤਾਂ ਸਤਿਗੁਰੂ ਨਾਨਕ ਦੇਵ ਜੀ ਦੱਸ ਰਹੇ ਨੇ ਨਾ। ਹਜ਼ੂਰ ਕਹਿੰਦੇ ਬਈ ਮਾਇਆ ਚੰਬੜੀ ਹੋਈ। ਕਹਿਣ ਲੱਗਾ ਜੀ ਕਿਸ ਰੂਪ ਵਿੱਚ? ਮਹਾਰਾਜ ਕਹਿਣ ਲੱਗੇ, ਸੱਚ ਦੱਸੀ, ਮਨ 'ਚ ਇਹ ਇੱਛਾ ਰਹਿੰਦੀ ਹੈ ਨਾ ਵੀ ਇਹ ਸਿਲਸਿਲਾ ਚੱਲਦਾ ਰਹੇ, ਰੁਕੇ ਨਾ। ਕਹਿਣ ਲੱਗੇ ਜੀ ਹਾਂ, ਇਹ ਖਿਆਲ ਆਉਂਦਾ। ਮਹਾਰਾਜ ਕਹਿੰਦੇ ਇਹੋ ਹੀ ਮਾਇਆ ਹੈ। ਫਕੀਰਾ, ਤੈਨੂੰ ਕੀ, ਤੇਰੇ ਭਾਗਾਂ 'ਚ ਭਖੜੇ ਦੀ ਰੋਟੀ ਆ, ਉਹ ਵੀ ਜਿੰਨਾ ਚਿਰ ਤੇਰਾ ਸਰੀਰ ਆ। ਸਰੀਰ ਛੱਡ ਕੇ ਤੂੰ ਚਲੇ ਜਾਣਾ, ਫਿਰ ਵੇਖਣਾ ਨਹੀਂ ਆ ਕੇ ਤੇਰੇ ਵੱਲੋਂ ਇਹ ਡੇਰਾ ਚੱਲੇ ਜਾਂ ਨਾ ਚੱਲੇ, ਤੈਨੂੰ ਕੀ। ਲੋਕਾਂ ਵੱਲੋਂ ਮਾਇਆ ਪਦਾਰਥ ਆ ਰਹੇ ਨੇ, ਲੋਕ ਛੱਕ ਰਹੇ ਨੇ, ਪਰਮਾਤਮਾ ਦੇ ਜੀ ਹਨ ਸਾਰੇ। ਚਲਾਉਣਾ ਚਲਾਵੇਗਾ, ਬੰਦ ਕਰਨਾ ਬੰਦ ਕਰ ਦੇਗਾ। ਸਾਰਿਆਂ ਜੀਆਂ ਦਾ ਰਿਜ਼ਕ ਤਾਂ ਦੇਣ ਵਾਲਾ ਹੈਗਾ ਹੀ ਆ ਨਾ ਸਿਰ 'ਤੇ, ਇਹ ਤੂੰ ਨਹੀਂ ਦੇ ਰਿਹਾ ਇਹਨਾਂ ਨੂੰ ਰਿਜ਼ਕ, ਨਹੀਂ, ਇਹ ਪਰਮਾਤਮਾ ਹੀ ਦੇ ਰਿਹਾ ਹੈ। ਸੋ ਇਸ ਵਾਸਤੇ ਇਹ ਖਿਆਲ ਛੱਡ ਦੇ ਮਨ ਵਿੱਚੋਂ, ਫਿਰ ਰਸ ਆਏਗਾ, ਫਿਰ ਸ਼ਾਂਤੀ ਆ ਜਾਏਗੀ। ਇਹ ਮਾਇਆ ਚੰਬੜੀ ਹੋਈ ਹੈ। ਵੇਖੋ, ਸਰੀਰਕ ਤੌਰ 'ਤੇ ਤਿਆਗ ਕਰਨ ਦੇ ਨਾਲ ਵੀ ਮਾਇਆ ਮਨ ਨੂੰ ਨਹੀਂ ਛੱਡਦੀ। ਇਸ ਵਾਸਤੇ ਜਿਹੜਾ ਮਨ ਹੈ ਵੀ ਬੜਾ ਬਰੀਕ ਹੈ, ਅਤੇ ਇਹਨੂੰ ਜਿਹੜੀ ਚੰਬੜੀ ਮਾਇਆ ਵੀ ਬੜੀ ਬਰੀਕ ਆ। ਅੰਤਰਮੁਖ ਬਿਰਤੀ ਹੋਣ ਦੇ ਨਾਲ ਹੀ ਗੱਲ ਬਣੇਗੀ। ਪਹਿਲਾਂ ਆਪਣੇ ਆਪ ਨੂੰ ਵੇਖਣ ਲੱਗ ਪਈ ਹੈ ਨਾ। ਹਜ਼ੂਰ ਕਹਿੰਦੇ ਨੇ, ਹੋਰ ਖੋਜਾਂ ਬੜੀਆਂ ਕਰ ਰਿਹਾ ਮਨੁੱਖ। ਵੇਖ ਲਓ, ਸਾਇੰਟਿਸਟਾਂ ਨੇ ਖੋਜਾਂ ਕਰ ਕਰਕੇ ਕਈ ਕੁਛ ਬਣਾ ਦਿੱਤਾ, ਪਰ ਕੀ ਕੀਤੀ ਆ ਖੋਜ? ਪਦਾਰਥ ਦੀ ਖੋਜ ਕੀਤੀ, ਪਦਾਰਥ ਨੂੰ ਤੋੜ ਤੋੜ ਕੇ ਪਹੁੰਚੇ ਅਣੂਆਂ ਪਰਮਾਣੂਆਂ ਤੱਕ ਵੀ ਪਦਾਰਥ ਬਣਿਆ ਕਿਵੇਂ ਆ। ਫਿਰ ਉਸ ਪਦਾਰਥ ਨੂੰ ਆਪਣੇ ਅਨੁਕੂਲ ਕੀਤਾ, ਪਦਾਰਥ ਨੂੰ ਤੋੜ ਤੋੜ ਕੇ ਉਹਦੇ ਮੁੱਢ ਤੱਕ ਪਹੁੰਚ ਕੇ ਫਿਰ ਉਹਨੂੰ ਆਪਣੇ ਅਨੁਕੂਲ ਕੀਤਾ ਵੀ ਸਾਨੂੰ ਗਰਮੀ ਲੱਗ ਰਹੀ ਆ, ਅਤੇ ਇਹ ਪੱਖੇ ਅਤੇ ਏਸੀ ਬਣਾ ਤੇ ਸਾਇੰਟਿਸਟਾਂ ਨੇ, ਖੋਜੀਆਂ ਨੇ। ਸਾਨੂੰ ਸਰਦੀ ਲੱਗ ਰਹੀ ਆ ਅਤੇ ਹੀਟ ਸਿਸਟਮ ਬਣਾ ਦਿੱਤਾ, ਇਤਿਆਦਿ। ਗੱਡੀਆਂ, ਮੋਟਰਾਂ, ਸਵਾਰੀਆਂ, ਜਹਾਜ਼, ਸਾਰਾ ਕੁਝ ਇਹ ਖੋਜ ਕਰ ਕਰਕੇ ਸਰੀਰਕ ਸਹੂਲੀਅਤ ਪੈਦਾ ਹੋਈ ਹੈ। ਅਤੇ ਜਿਹੜੇ ਰੱਬ ਦੇ ਪਿਆਰੇ ਹਨ, ਉਹਨਾਂ ਨੇ ਆਪਣੇ ਮਨ ਨੂੰ ਖੋਜਿਆ ਹੈ, ਮਨ ਨੂੰ ਖੋਜ ਖੋਜ ਕੇ ਜੋੜ ਜੋੜ ਕੇ ਆਪਣੇ ਮਨ ਨੂੰ ਲੱਭ ਲਿਆ ਪਰਮਾਤਮਾ ਦਾ ਗਿਆਨ। ਵਾਹਿਗੁਰੂ ਪਰਮਾਤਮਾ ਦਾ ਗਿਆਨ ਲੱਭ ਕੇ, ਜੋ ਕਿ ਸਤ ਚੇਤਨ ਆਨੰਦ ਸਰੂਪ ਹੈ। ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਸਤਿਅਮ ਸ਼ਿਵੰ ਸੁੰਦਰਮ, ਇਹੋ ਹੀ ਨਾਮ। ਸਤ ਸਰੂਪ ਹੈ, ਅਤਿਅੰਤ ਸੁੰਦਰ ਹੈ, ਆਨੰਦ ਸਰੂਪ ਹੈ, ਕਲਿਆਣ ਸਰੂਪ ਹੈ ਵਾਹਿਗੁਰੂ। ਉੱਥੋਂ ਤੱਕ ਪਹੁੰਚ ਕੇ ਤੁਸੀਂ ਵੀ ਉਹ ਰੂਪ ਹੋ ਜਾਓਗੇ। ਇਸ ਪ੍ਰਕਾਰ ਇੱਕ ਅੰਦਰਲੀ ਖੋਜ ਹੈ, ਇੱਕ ਬਾਹਰਲੀ ਖੋਜ ਹੈ। ਬਾਹਰਲੀ ਖੋਜ ਦੁਆਰਾ ਸਰੀਰਕ ਸਹੂਲੀਅਤ ਪੈਦਾ ਹੋਈ, ਅੰਦਰਲੀ ਖੋਜ ਕਰਨ ਦੇ ਨਾਲ ਸਦਾ ਦਾ ਆਨੰਦ, ਖੇੜਾ, ਸ਼ਾਂਤੀ, ਸਕੂਨ, ਸੁੱਖ, ਸਦੀਵੀ ਜੋ ਹੈ ਉਹ ਪ੍ਰਾਪਤ ਹੋਇਆ ਹੈ। ਸੋ ਇਸ ਵਾਸਤੇ ਜਿਹੜਾ ਧਰਮ ਦਾ ਮਾਰਗ ਹੈ, ਉਹ ਅੰਦਰ ਦਾ ਮਾਰਗ ਹੈ। ਉਹ ਪਹਿਲਾਂ ਆਪਣੇ ਮਨ ਨੂੰ ਵੇਖਣਾ, ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨਵ ਨਿਧ ਪਾਈ। ਇਸ ਤਨ ਦੇ ਅੰਦਰ ਹੀ ਹਜ਼ੂਰ ਕਹਿੰਦੇ ਨੇ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਇਸ ਦੇਹੀ ਅੰਦਰ ਹੀ ਆ ਕਹਿੰਦੇ, ਸਭ ਕਿਛੁ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੈ ਸੋ ਭਰਮ ਭੁਲਾਹੀ। ਹੈ ਸਭ ਕੁਝ ਘਰ ਵਿੱਚ ਹੀ ਸੀ, ਮਨੁੱਖ ਬਾਹਰੋਂ ਲੱਭ ਰਿਹਾ। ਇੱਕ ਹਸਨ ਬਗਦਾਦੀ ਸੀ, ਇਸਲਾਮ ਦੇ ਵਿੱਚ ਸਾਧਨ ਬੜਾ ਕਰਦਾ ਸੀ ਉਹ, ਅਤੇ ਕਿਉਂਕਿ ਜਿਹੜਾ ਇਸ ਮਾਰਗ 'ਤੇ ਲੱਗਾ ਉਹ ਅਨੇਕਾਂ ਸਾਧੂ ਸੰਤਾਂ ਫਕੀਰਾਂ ਨੂੰ ਮਿਲਦਾ, ਅਤੇ ਉਹ ਇੱਕ ਬੀਬੀ ਸੀ ਇਸਲਾਮ ਦੇ ਵਿੱਚ ਹੋਈ ਹੈ ਬੜੀ ਬੰਦਗੀ ਵਾਲੀ, ਉਹਦਾ ਨਾਂ ਸੀ ਰਾਬੀਆ, ਬਸਰਾ ਸ਼ਹਿਰ ਆ ਉੱਥੇ ਰਹਿੰਦੀ ਸੀ, ਅਤੇ ਇਹ ਬਗਦਾਦ ਰਹਿੰਦਾ ਸੀ, ਹਸਨ ਬਗਦਾਦੀ, ਉੱਥੋਂ ਚੱਲ ਕੇ ਆਉਂਦਾ ਸੀ ਕਦੇ ਕਦੇ ਰਾਬੀਆ ਦੇ ਪਾਸ, ਪੁੱਛਦਾ ਸੀ ਪਰਮਾਤਮਾ ਦਾ ਮਾਰਗ, ਖੁਦਾ ਦਾ ਰਸਤਾ, ਉਹ ਦੱਸਦੀ ਸੀ ਕਿ ਅੰਦਰੋਂ ਹੀ ਲੱਭੇਗਾ ਸਭ ਕੁਛ, ਤਾਂ ਇਹ ਕਹਿੰਦਾ ਹੱਦ ਹੋ ਗਈ, ਅੰਦਰ ਖੁਦਾ ਕਿੱਥੇ, ਇਹਦੇ ਮੰਨਣ 'ਚ ਨਹੀਂ ਸੀ ਆਉਂਦੀ ਗੱਲ। ਇੱਕ ਦਿਨ ਇਹਨੇ ਆਉਣਾ ਸੀ ਬਗਦਾਦ ਵੱਲੋਂ, ਇਹਨੂੰ ਪਤਾ ਸੀ ਅੰਤਰਜਾਮ ਤਾਂ ਸੀ, ਰਾਬੀਆ ਬੜੀ ਗਿਆਨਵਾਨ ਸੀ, ਜਿੱਧਰੋਂ ਦੀ ਇਹਨੇ ਆਉਣਾ ਸੀ ਉੱਥੇ ਰਸਤੇ ਜਾ ਕੇ ਜਿੱਥੇ ਮਸਾਲ ਜਗ ਰਹੀ ਸੀ, ਜਿਵੇਂ ਅੱਜ ਕੱਲ੍ਹ ਸਟਰੀਟ ਲਾਈਟਾਂ ਹਨ, ਪੁਰਾਣੇ ਸਮੇਂ 'ਚ ਮਸਾਲਾਂ ਜਗਦੀਆਂ ਸੀ, ਅਤੇ ਮਸਾਲ ਦੇ ਥੱਲਿਓਂ ਕੁਛ ਲੱਭ ਰਹੀ ਸੀ ਜਿਵੇਂ ਕੁਝ ਗੁਆਚਾ ਹੁੰਦਾ। ਜਦੋਂ ਨੇੜੇ ਆਇਆ ਬਗਦਾਦੀ ਹਸਨ ਤਾਂ ਕਹਿਣ ਲੱਗਾ, ਰਾਬੀਆ ਕੁਛ ਖੋ ਗਿਆ, ਕੁਝ ਗੁਆਚ ਗਿਆ? ਕਹਿਣ ਲੱਗੀ, ਹਾਂ ਹਸਨ ਕੁਝ ਗੁਆਚਾ ਹੈ। ਕਹਿੰਦਾ, ਕੀ ਦੱਸ ਗੁਆਚਾ, ਮੈਂ ਸਹਾਇਤਾ ਕਰਾਂ ਲੱਭਦਿਆਂ। ਕਹਿਣ ਲੱਗੀ, ਸੂਈ ਗੁਆਚੀ ਸੀ। ਅੱਛਾ, ਕਿੱਥੇ ਕਿਤੇ ਡਿੱਗੀ ਦੱਸ ਤਾਂ ਸਹੀ। ਕਹਿਣ ਲੱਗੀ, ਹਸਨ ਘਰ ਗੁਆਚੀ ਸੀ। ਮੱਥੇ ਨੂੰ ਹੱਥ ਮਾਰ ਕੇ ਕਹਿਣ ਲੱਗਾ, ਪਹਿਲਾਂ ਤੇਰੀਆਂ ਗੱਲਾਂ ਤੋਂ ਜਾਪਦਾ ਸੀ ਤੂੰ ਪਾਗਲ ਹੈ, ਪਰ ਅੱਜ ਤਾਂ ਚੰਗੀ ਤਰ੍ਹਾਂ ਸਿੱਧ ਹੋ ਗਿਆ ਵੀ ਤੂੰ ਪਾਗਲ ਹੈ। ਕਹਿਣ ਲੱਗੇ, ਹਸਨ ਕਿਉਂ? ਕਹਿਣ ਲੱਗਾ, ਕਮਲੀਏ ਸੂਈ ਘਰ ਗੁਆਚੀ, ਤੂੰ ਇੱਥੇ ਚੁਰਸਤੇ 'ਚ ਆ ਕੇ ਲੱਭ ਰਹੀ ਹਾਂ, ਜਿੱਥੇ ਗੁਆਚੀ ਉੱਥੋਂ ਲੱਭਣੀ ਪਏਗੀ ਨਾ। ਕਹਿਣ ਲੱਗੀ ਕਿ ਤੂੰ ਇੰਜ ਕਰ ਰਿਹਾ, ਤੂੰ ਮੇਰੇ ਕੋਲ ਆਉਣਾ ਚੱਲ ਕੇ, ਮੈਂ ਤੈਨੂੰ ਦੱਸ ਦਿੱਤਾ ਰਸਤਾ ਵੀ ਅੰਦਰ ਨੂੰ ਜਾ, ਤੂੰ ਬਾਹਰੋਂ ਲੱਭ ਰਿਹਾ, ਬਾਹਰੋਂ ਕੁਛ ਨਹੀਂ ਮਿਲੇਗਾ, ਬਾਹਰ ਤਾਂ ਦੁਨੀਆ ਹੈ ਅਤੇ ਇਸ ਦੁਨੀਆ ਨੂੰ ਵੇਖੋ। ਗੁਰੂ ਮਹਾਰਾਜ ਨੇ ਕਿਹਾ ਆਤਿਸ਼ ਦੁਨੀਆ, ਫਾਰਸੀ ਭਾਸ਼ਾ ਦੇ ਵਿੱਚ ਆਤਿਸ਼ ਨਾਮ ਅੱਗ ਦਾ ਹੈ। ਸਤਿਗੁਰੂ ਕਹਿੰਦੇ ਨੇ ਦੁਨੀਆ ਅੱਗ ਰੂਪ ਹੈ, ਖੁਨਕ ਨਾਮ ਖੁਦਾਇਆ, ਠੰਡ ਪਾਉਣ ਵਾਲਾ ਠੰਡਾ ਠਾਰ ਖੁਦਾ ਦਾ ਨਾਮ ਹੈ, ਅਤੇ ਉਹ ਅੰਦਰੋਂ ਲੱਭੇਗਾ, ਅੰਦਰ ਨੂੰ ਜਾਣਾ ਪਏਗਾ, ਪਹਿਲਾਂ ਆਪਣਾ ਮਨ ਵੇਖਣਾ ਹੈ, ਅਤੇ ਮਨ ਜਦੋਂ ਕੋਈ ਵੇਖਣ ਲੱਗ ਪਿਆ ਤਾਂ ਮਨ ਦਾ ਗੰਦਮੰਦ ਸਾਹਮਣੇ ਆਉਣਾ, ਇਹ ਰੱਬ ਦਾ ਨਾਮ ਜਪਣ ਦਾ ਇਹ ਫਲ ਹੈ। ਜਦੋਂ ਆਪਣੀ ਮਾਂਦਗੀ, ਆਪਣੀ ਬੁਰਿਆਈ, ਆਪਣੇ ਮਨ ਦਾ ਗੰਦਾਪਣ, ਮਨ ਗੰਦਾ ਹੈ, ਵਿਕਾਰੀ ਹੈ, ਵਿਸ਼ਈ ਹੈ, ਮਾਇਆ 'ਚ ਗਰੱਸਿਆ ਹੋਇਆ, ਇੱਥੇ ਸਾਰੇ ਅਸੀਂ ਬੈਠੇ ਹਾਂ ਨਾ, ਇੱਕ ਦੂਜੇ ਦੇ ਸਰੀਰ ਨੂੰ ਅਸੀਂ ਵੇਖ ਸਕਦੇ ਹਾਂ ਪਰ ਇੱਕ ਦੂਜੇ ਦੇ ਮਨ ਨੂੰ ਅਸੀਂ ਨਹੀਂ ਵੇਖ ਸਕਦੇ, ਆਪਣੇ ਮਨ ਦਾ ਆਪ ਨੂੰ ਜ਼ਰੂਰ ਪਤਾ ਲੱਗ ਸਕਦਾ। ਜੇ ਕੋ ਵੇਖਣਾ ਚਾਹੇ ਤਾਂ ਆਪਣਾ ਮਨ ਵੇਖ ਸਕਦਾ। ਇਸ ਤਨ ਮੈਂ ਮਨ ਕੋ ਗੁਰਮੁਖ ਦੇਖਾ, ਇਸ ਤਨ ਵਿੱਚ ਮਨ ਹੈ ਪਰ ਉਸ ਮਨ ਨੂੰ ਕੋਈ ਵਿਰਲਾ ਗੁਰਮੁਖ ਵੇਖਦਾ ਹੈ। ਭਾਏ ਭਗਤ ਜਾਂ ਹਉਮੈ ਸੁਖ ਹੈ, ਮਨ ਉਦੋਂ ਦਿਸਣ ਲੱਗਣਾ ਹੈ ਜਦੋਂ ਪ੍ਰੇਮਾ ਭਗਤੀ ਧਾਰ ਕੇ ਹਉਮੈ ਨੂੰ ਸਕਾ ਲੈਂਦਾ। ਸੋ ਇਸ ਵਾਸਤੇ ਫਿਰ ਇਹ ਸਾਫ਼ ਹੋਣਾ ਸ਼ੁਰੂ ਹੋ ਜਾਂਦਾ, ਸਾਫ਼ ਹੋ ਕੇ ਹਉਮੈ ਜਦੋਂ ਮੁੱਕ ਗਈ ਤਾਂ ਵਾਹਿਗੁਰੂ ਦਾ ਗਿਆਨ ਪ੍ਰਗਟ ਹੋ ਜਾਂਦਾ ਹੈ। ਸਾਡੀ ਆਤਮਾ ਵੀ ਪਰਮਾਤਮਾ ਦੀ ਹੀ ਅੰਸ਼ ਹੈ, ਜੋ ਸਰੂਪ ਪਰਮਾਤਮਾ ਦਾ ਹੈ ਉਹੀ ਆਤਮਾ ਦਾ ਹੈ, ਸਿਰਫ ਅੰਤਰ ਹੈ ਅਲਪਗਤਾ ਅਤੇ ਸਰਬਗਤਾ ਦਾ। ਕਿਵੇਂ? ਜਿਵੇਂ ਇੱਕ ਕੌਲੀ ਭਰੀ ਹੋਈ ਹੈ ਪਾਣੀ ਦੀ, ਇੱਕ ਸਮੁੰਦਰ ਹੈ, ਕੌਲੀ ਵਿਚਲਾ ਪਾਣੀ ਸਮੁੰਦਰ ਨਹੀਂ ਕਹਾ ਸਕਦਾ ਪਰ ਸਰੂਪ ਉਹੀ ਹੈ, ਜੋ ਸਮੁੰਦਰ ਵਿੱਚ ਪਾਣੀ ਹੈ ਕੌਲੀ ਵਿੱਚ ਵੀ ਉਹੀ ਹੈ, ਕੌਲੀ ਵਿਚਲਾ ਪਾਣੀ ਵਿੱਚ ਡੋਲ ਦਿੱਤਾ ਜਾਏ ਤਾਂ ਫਿਰ ਸਮੁੰਦਰ ਰੂਪ ਹੀ ਆ, ਵੱਖ ਭਿੰਨ ਨਹੀਂ ਹੋ ਸਕਦਾ। ਇਸ ਪ੍ਰਕਾਰ ਹੀ ਅੰਸ਼ ਇਹ ਪਰਮਾਤਮਾ ਦੀ ਹੀ ਹੈ ਆਤਮਾ, ਅਤੇ ਬੰਦਗੀ ਕਰਨ ਦੇ ਨਾਲ ਇਹ ਆਤਮਾ ਪਰਮਾਤਮਾ 'ਚ ਹੀ ਲੀਨ ਹੋਵੇਗੀ। ਸਦਾ ਦਾ ਖੇੜਾ ਅਤੇ ਆਨੰਦ ਆਤਮਾ ਤੱਕ ਪਹੁੰਚਣਾ ਹੀ ਮਾਨੋ ਪਰਮਾਤਮਾ ਤੱਕ ਪਹੁੰਚਣਾ। ਜਿੰਨੀ ਆਤਮ ਚੀਨਿਆ ਪਰਮਾਤਮ ਸੋਈ, ਆਤਮ ਮੈਂ ਰਾਮ, ਰਾਮ ਮੈਂ ਆਤਮ, ਚੀਨਸ ਗੁਰ ਵਿਚਾਰਾ। ਇਹ ਸਾਰੀ ਅੰਦਰ ਦੀ ਖੇਡ ਹੈ ਸਾਧ ਸੰਗਤ ਜੀ, ਧਰਮ ਦਾ ਮਾਰਗ, ਧਿਆਨ ਦਾ ਮਾਰਗ ਅਤੇ ਅੰਦਰ ਦਾ ਮਾਰਗ। ਧਿਆਨ ਆਮ ਤੌਰ 'ਤੇ ਸਮਝਿਆ ਜਾਂਦਾ ਵੀ ਅੱਖਾਂ ਦੁਆਰਾ, ਨਹੀਂ ਅੱਖਾਂ ਦੇ ਨਾਲ ਸਥੂਲ ਚੀਜ਼ਾਂ ਵੇਖੀਆਂ ਜਾ ਸਕਦੀਆਂ। ਗੁਰੂ ਮਹਾਰਾਜ ਕਹਿੰਦੇ ਨੇ ਧਿਆਨ ਧਰੋ ਤੇ ਕੋ ਮਨ ਮੈਂ, ਜੇ ਕੋ ਅਮਤੋਜ ਸਭੈ ਜਗ ਛਾਇਓ। ਫਿਰ ਅੱਖਾਂ ਦੁਆਰਾ ਤਾਂ ਪਰਮਾਤਮਾ ਦਾ ਧਿਆਨ ਧਰਿਆ ਨਹੀਂ ਜਾ ਸਕਦਾ, ਉਹਦਾ ਤਾਂ ਸਰੂਪ ਹੀ ਵਰਣਨ ਨਹੀਂ ਹੋ ਸਕਿਆ। ਰੂਪ ਨਾ ਰੇਖ ਨਾ ਰੰਗ ਕਿਸ਼, ਤ੍ਰਿਹਗੁਣ ਤੇ ਪ੍ਰਭ ਭਿੰਨ, ਇੰਝ ਕਿਹਾ ਹਜ਼ੂਰ ਨੇ। ਫਿਰ ਕੀ, ਕਿਵੇਂ ਧਿਆਨ? ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਸ਼ਬਦ ਦਾ ਉਚਾਰਨ ਹੋ ਰਿਹਾ ਹੈ ਅਤੇ ਕੰਨਾਂ ਦੁਆਰਾ ਮਨ ਸੁਣਨ ਲੱਗ ਪਏ। ਅਸੀਂ ਆਪ ਉਚਾਰਨ ਕਰੀਏ ਜਾਂ ਕੋਈ ਉਚਾਰਨ ਕਰ ਰਿਹਾ, ਅਸੀਂ ਬੈਠੇ ਹਾਂ ਅਤੇ ਕੰਨਾਂ ਦੁਆਰਾ ਸੁਣਿਆ ਤਾਂ ਜਾਏਗਾ ਜੇ ਮਨ ਹਾਜ਼ਰ ਰਿਹਾ ਤਾਂ। ਮਨ ਨੇ ਕੰਨਾਂ ਦੁਆਰਾ ਸੁਣਨਾ ਅਤੇ ਫਿਰ ਇਹਦੀ ਕਲਿਆਣ ਹੋਣੀ। ਸੁਣਾਉਣਾ ਸੌਖਾ ਹੈ ਪਰ ਸੁਣਨਾ ਬੜਾ ਕਠਿਨ ਹੈ, ਕਿਉਂਕਿ ਸੁਣਨ ਵਾਸਤੇ ਆਪਣੇ ਆਪ 'ਚ ਟਿਕਣਾ ਪੈਂਦਾ, ਸੁਣਾਉਣ ਵੇਲੇ ਧਿਆਨ ਦੂਜਿਆਂ ਵੱਲ ਹੁੰਦਾ, ਇਸ ਕਰਕੇ ਇਹ ਕਠਿਨ ਮਾਰਗ ਹੈ। ਤਾਂ ਹਜ਼ੂਰ ਨੇ ਕਿਹਾ, ਮਨ ਕੀ ਮਤ ਤਿਆਗੋ ਹਰਜਨ ਇਹਾ ਬਾਤ ਕਠੈਨੀ, ਅਨ ਦਿਨ ਹਰ ਹਰ ਨਾਮ ਧਿਆਵੋ ਗੁਰ ਸਤਿਗੁਰ ਕੀ ਮਤ ਲੈਣੀ। ਮਨ ਦਾ ਸੁਭਾਅ ਆਦਤਾਂ ਸੰਸਕਾਰ ਬਣੇ ਹੋਏ ਕਈ ਜਨਮਾਂ ਦੇ, ਅਤੇ ਸੰਸਾਰ ਵੱਲ ਹੀ ਜਾਂਦਾ, ਬਾਹਰ ਮੁਖੀ ਹੈ, ਬਾਹਰ ਨੂੰ ਅੱਖਾਂ ਦੁਆਰਾ ਵੇਖਦਾ, ਬਾਹਰ ਦੀਆਂ ਗੱਲਾਂ ਕੰਨਾਂ ਦੁਆਰਾ ਸੁਣਦਾ, ਨਿੰਦਿਆ ਚੁਗਲੀ, ਅਤੇ ਇਸ ਪ੍ਰਕਾਰ ਸਭ ਕੁਛ ਜੋ ਬਾਹਰ ਦਿਖਾਈ ਦੇ ਰਿਹਾ ਇਹਦੇ ਵਿੱਚ ਹੀ ਫਸਿਆ ਹੋਇਆ ਮਨ, ਇਹੀ ਇਹਦਾ ਅਗਿਆਨ ਹੈ। ਸਤਿਗੁਰੂ ਮਹਾਰਾਜ ਅਕਾਲ ਪੁਰਖ ਦੇ ਸਨਮੁਖ ਬਚਨ ਕਰ ਰਹੇ ਨੇ, ਧਨਾਸਰੀ ਮਹੱਲਾ ਪੰਜਵਾਂ, ਤੁਮ ਦਾਤੇ। ਪਰਮਾਤਮਾ 'ਤੇ ਯਕੀਨ ਕਰਨਾ ਕਠਿਨ ਹੈ ਅਤੇ ਇਹੀ ਸਾਡੇ 'ਤੇ ਸੰਤ ਵਿੱਚ ਅੰਤਰ ਆ। ਅਸੀਂ ਪਰਮਾਤਮਾ ਨੂੰ ਨੇੜੇ ਕਰਕੇ ਨਹੀਂ ਜਾਣਦੇ। ਪਹਿਲੀ ਗੱਲ ਤਾਂ ਅੱਧੀ ਦੁਨੀਆ ਨਾਸਤਕ ਹੈ, ਪਰਮਾਤਮਾ ਦੀ ਹੋਂਦ ਨੂੰ ਨਹੀਂ ਮੰਨਦੇ, ਉਹਨਾਂ ਦੀ ਗੱਲ ਛੱਡੋ। ਪਰ ਅਸੀਂ ਜਿੰਨੇ ਅੱਠ ਧਰਮ ਹਨ ਸੰਸਾਰ 'ਤੇ ਮੁੱਖ, ਚਾਰ ਮਿਡਲ ਈਸਟ ਦੇ, ਯਹੂਦੀ, ਪਾਰਸੀ, ਈਸਾਈ, ਇਸਲਾਮ, ਹਿੰਦੁਸਤਾਨ ਦੇ ਸਨਾਤਨ ਮਤ, ਬੁੱਧ ਅਤੇ ਜੈਨ ਮਤ ਅਤੇ ਸਿੱਖ ਧਰਮ, ਅਸੀਂ ਜਿਹੜੇ ਧਾਰਮਿਕ ਸਥਾਨਾਂ 'ਤੇ ਆਉਣ ਵਾਲੇ ਵੀ ਲੋਕ ਹਾਂ, ਪਰਮਾਤਮਾ ਦੇ ਯਕੀਨ ਅੱਠੇ ਪੈਰ ਨਹੀਂ ਹੈ। ਜਿਹਨੂੰ ਅੱਠੇ ਪੈਰ ਯਕੀਨ ਹੋ ਗਿਆ ਉਹ ਸੰਤ ਬਣ ਜਾਏਗਾ। ਆਠ ਪੈਰ ਨਿਕਟ ਕਰ ਜਾਣਾ, ਇਹ ਸੰਤ ਦੀ ਅਵਸਥਾ ਹੈ, ਵਿਸ਼ਵਾਸ ਨਹੀਂ ਹੈ। ਕਿਉਂਕਿ ਜੇ ਵਿਸ਼ਵਾਸ ਹੋਵੇ ਤਾਂ ਗਿਆਨ ਪ੍ਰਗਟ ਹੋ ਜਾਂਦਾ। ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਮਨੁੱਖ ਦੇ ਕੋਲੋਂ ਕੋਈ ਚੀਜ਼ ਵਸਤੂ ਮਿਲਣ ਦੀ ਸਾਨੂੰ ਆਸ ਆ, ਅਸੀਂ ਮਨੁੱਖ ਨੂੰ ਦਾਤਾ ਸਮਝ ਲੈਂਦੇ, ਅਤੇ ਇਸ ਪ੍ਰਕਾਰ ਪਤਾ ਹੁੰਦਿਆਂ ਵੀ ਕਿ ਜਿਹੜੇ ਰਾਜਨੀਤਿਕ ਲੋਕ ਨੇ, ਜੋ ਕੁਛ ਇਹਨਾਂ ਦਾ ਜੀਵਨ ਅਸੀਂ ਵੇਖ ਲਿਆ, ਇਹਦੇ ਬਾਵਜੂਦ ਇਸ ਆਸ ਨਾਲ ਉਹਨਾਂ ਦੀ ਝੋਲੀ ਚੁੱਕਦੇ ਹਨ, ਉਹਨਾਂ ਦੇ ਅੱਕ ਜਿਹੜੇ ਹੁੰਦੇ ਚਮਚੇ, ਵੀ ਇਹਨਾਂ ਕੋਲੋਂ ਕੁਛ ਮਿਲਦਾ ਸਾਨੂੰ। ਇਉਂ ਮਨੁੱਖ 'ਤੇ ਟੇਕ ਰੱਖ ਲੈਂਦਾ ਬੰਦਾ, ਸਰੀਰਾਂ 'ਤੇ ਟੇਕ ਰੱਖੀ, ਪਦਾਰਥਾਂ 'ਤੇ ਟੇਕ ਰੱਖੀ, ਧੀਆਂ ਪੁੱਤਰਾਂ 'ਤੇ ਟੇਕ ਰੱਖੀ, ਇਹਨਾਂ ਕੋਲੋਂ ਸੁੱਖ ਮਿਲੇਗਾ, ਇਹੀ ਅਗਿਆਨ ਹੈ। ਸੁੱਖ ਪਰਮਾਤਮਾ ਦੇ ਪਾਸੋਂ ਮਿਲੇਗਾ, ਇਹਨਾਂ ਕੋਲੋਂ ਨਹੀਂ ਮਿਲੇਗਾ। ਨਾ ਪਦਾਰਥਾਂ ਵਿੱਚ ਸੁੱਖ ਹੈ, ਨਾ ਸਰੀਰਾਂ ਦੇ ਨਾਲ ਸੰਬੰਧ ਰੱਖ ਕੇ ਸੁੱਖ ਹੈ ਵੀ ਸਰੀਰਾਂ ਦੁਆਰਾ ਸਾਨੂੰ ਸੁੱਖ ਮਿਲੇਗਾ। ਹੋ ਸਕਦਾ ਹੈ ਕਿ ਸਾਰਾ ਕੁਝ ਪ੍ਰਾਪਤ ਹੋਵੇ, ਔਲਾਦ ਵੀ ਚਾਰ ਚਾਰ ਪੁੱਤ ਹੋਣ ਕਿਸੇ ਦੇ, ਧਨ ਪਦਾਰਥ ਵੀ ਬੜਾ ਹੋਵੇ, ਪਰ ਫਿਰ ਵੀ ਸੁਖੀ ਨਾ ਹੋਏ, ਕਿਉਂਕਿ ਸਤਿਗੁਰਾਂ ਨੇ ਇਹ ਬਚਨ ਕਰ ਦਿੱਤਾ ਪੱਕਾ ਹੀ, ਨਾਨਕ ਦੁਖੀਆ ਸਭ ਸੰਸਾਰ। ਇੱਕ ਬਚਨ ਯਾਦ ਆਇਆ ਇਸ ਸੰਬੰਧ 'ਚ, ਗਿਆਨੀ ਸੰਤ ਸਿੰਘ ਮਸਕੀਨ ਰਿਸ਼ੀਕੇਸ਼ ਜਿਹੜਾ ਨਾ ਸ਼ਹਿਰ, ਉੱਥੇ ਕਥਾ ਕਰਦੇ ਸੀ, ਅਤੇ 40-45 ਉਦਣ ਵਿਦਵਾਨ ਹੀ ਬੈਠੇ ਹੋਏ ਸੀ, ਹੋਰ ਸੰਗਤ ਕੋਈ ਨਹੀਂ ਸੀ। ਅਤੇ ਜਦੋਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਇਹ ਬਚਨ ਬੋਲਿਆ, ਨਾਨਕ ਦੁਖੀਆ ਸਭ ਸੰਸਾਰ, ਇਹਦੀ ਵਿਆਖਿਆ ਕੀਤੀ। ਕਥਾ ਤੋਂ ਬਾਅਦ ਇੱਕ ਸਨਾਤਨ ਮਤ ਦਾ ਹਿੰਦੂ ਵਿਦਵਾਨ ਸਾਧੂ ਭੇਖ ਵਿੱਚ, ਉਹ ਕਹਿਣ ਲੱਗਾ, ਮਸਕੀਨ ਜੀ, ਇਹ ਜੋ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ, ਇਹ ਹੈ ਅਤੀ ਉਪਮਾ ਅਲੰਕਾਰ, ਵੀ ਗੱਲ ਵਧਾ ਚੜ੍ਹਾ ਕੇ ਉਸਤਤ ਕਰਨ ਲਈ, ਜਿਵੇਂ ਕਿਹਾ ਜਾਂਦਾ ਫਲਾਣੇ ਦੇ ਦੰਦ ਮੋਤੀਆਂ ਵਰਗੇ, ਮੋਤੀਆਂ ਵਰਗੇ ਹੁੰਦੇ ਨਹੀਂ, ਪਰ ਉਸਤਤ ਕਰਨ ਲਈ ਕਿਹਾ ਗਿਆ ਵੀ ਦੰਦ ਮੋਤੀਆਂ ਵਰਗੇ, ਜਾਂ ਫਲਾਣੇ ਦੀਆਂ ਅੱਖਾਂ ਹਿਰਨ ਵਰਗੀਆਂ, ਜਾਂ ਫਲਾਣੇ ਦੀ ਚਾਲ ਹਾਥੀ ਵਰਗੀ, ਇਤਿਆਦਿਕ। ਇਹ ਸਲਾਹੁਣਾ ਜਿਹੜਾ ਮੁੱਖ ਕਮਲ, ਕਮਲ ਵਰਗਾ ਤਾਂ ਹੁੰਦਾ, ਕਮਲ ਹੋਰ ਤਰ੍ਹਾਂ ਦਾ, ਮੁੱਖ ਤਾਂ ਹੋਰ ਤਰ੍ਹਾਂ ਦਾ ਹੁੰਦਾ, ਪਰ ਸੋਹਣਾ ਕਹਿਣ ਵਾਸਤੇ, ਉਪਮਾ ਕਰਨ ਵਾਸਤੇ ਕਮਲ ਦੇ ਨਾਲ ਤਸ਼ਬੀਹ ਦੇ ਦਿੱਤੀ ਜਾਂਦੀ। ਇਸ ਤਰ੍ਹਾਂ ਇਹ ਅਤਿ ਉਪਮਾ ਅਲੰਕਾਰ ਹੈ। ਸਾਰੀ ਦੁਨੀਆ ਦੁਖੀ ਨਹੀਂ ਹੈ, ਮੈਂ ਤੁਹਾਨੂੰ ਸੁਖੀ ਬੰਦੇ ਵਿਖਾ ਸਕਦਾ। ਤਾਂ ਮਸਕੀਨ ਜੀ ਕਹਿਣ ਲੱਗੇ, ਭਈ ਵਿਖਾਉਣ ਦੀ ਲੋੜ ਨਹੀਂ, ਪ੍ਰਮਾਣ ਦੇਣ ਦੀ ਲੋੜ ਨਹੀਂ, ਗੱਲਾਂ ਬਾਤਾਂ ਦਲੀਲਾਂ ਹੀ ਸਿੱਧ ਹੋ ਜਾਏਗਾ। ਕਹਿਣ ਲੱਗਾ, ਨਹੀਂ, ਮੈਂ ਸੁੱਖ ਦਾ ਪ੍ਰਮਾਣ ਵਿਖਾਵਾਂਗਾ ਤੁਹਾਨੂੰ ਕੱਲ੍ਹ ਨੂੰ। ਤਾਂ ਮਸਕੀਨ ਜੀ ਕਹਿੰਦੇ, ਆ ਜਾਇਓ। ਕੱਲ੍ਹ ਨੂੰ ਅਗਲੇ ਦਿਨ ਉਹ ਆਇਆ, ਅਤੇ ਉਹਨੇ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਫੜਿਆ ਹੋਇਆ ਸੀ। ਜਦੋਂ ਆਇਆ ਤਾਂ ਆਣ ਕੇ ਕਹਿਣ ਲੱਗਾ, ਮਸਕੀਨ ਜੀ ਇੱਧਰ ਵੇਖੋ, ਇੱਥੇ ਹੈ ਕੋਈ ਦੁੱਖ? ਹੈ ਨਾ, ਨਿਹਰਾ ਹੀ ਖੇੜਾ ਹੀ ਖੇੜਾ। ਮਸਕੀਨ ਜੀ ਵੇਖ ਕੇ ਕਹਿਣ ਲੱਗੇ, ਆ ਮੈਨੂੰ ਫੜਾਓ ਜ਼ਰਾ। ਫੜ ਕੇ ਅਤੇ ਰੱਖ ਲਿਆ। ਕਹਿੰਦੇ, ਕੱਲ੍ਹ ਨੂੰ ਆਇਓ, ਇਸੇ ਨੂੰ ਵੇਖਣਾ ਫਿਰ ਦੁਬਾਰਾ। ਕਹਿੰਦੇ, ਇਹ ਤਾਂ ਫਿਰ ਕੱਲ੍ਹ ਨੂੰ ਮੁਰਝਾ ਜਾਏਗਾ। ਕਹਿੰਦੇ, ਇਹੀ ਤਾਂ ਦੁੱਖ ਹੈ। ਇਸ ਦੁਨੀਆ ਵਿੱਚ ਜੋ ਕੁਝ ਦਿਖਾਈ ਦੇ ਰਿਹਾ ਹੈ ਨਾਸਵੰਤਾ, ਕਿਹਦੇ ਨਾਲ ਨੇਹ ਲਾਈਏ, ਕਿਹਦੇ ਨਾਲ ਚਿੱਤ ਲਾਈਏ? ਸੋ ਸਭ ਕੁਝ ਤਾਂ ਕੂੜ ਹੈ, ਸਭ ਕੁਝ ਤਾਂ ਨਾਸਵੰਤ ਹੈ, ਸਦੀਵੀ ਤਾਂ ਰਹਿਣ ਵਾਲਾ ਹੀ ਨਹੀਂ। ਜੇ ਕਿਤੇ ਵੀ ਚਿੱਤ ਲਾ ਲਿਆ ਤਾਂ ਬਾਅਦ 'ਚ ਖੇਦ ਹੋਵੇਗਾ, ਤਕਲੀਫ ਹੋਵੇਗੀ, ਵਿਛੋੜਾ ਪੈ ਜਾਏਗਾ। ਅਤੇ ਇਸ ਕਰਕੇ ਕਿਹਾ ਹਜ਼ੂਰ ਨੇ, ਨਾਨਕ ਦੁਖੀਆ ਸਭ ਸੰਸਾਰ, ਸਾਰੇ ਸੰਸਾਰ ਵਿੱਚ ਹੀ ਦੁੱਖ ਹੈ, ਸੁੱਖ ਸੰਸਾਰ 'ਚੋਂ ਲੱਭੇਗਾ ਨਹੀਂ, ਕਿਉਂਕਿ ਸੁੱਖ ਰੂਪ ਹੈ ਹੀ ਨਹੀਂ ਹੈ। ਅਤੇ ਇਸ ਵਾਸਤੇ ਅਕਾਲ ਪੁਰਖ ਪਰਮਾਤਮਾ ਹੀ ਦਾਤਾ ਹੈ, ਸੁੱਖ ਦੇਣ ਵਾਲਾ। ਤੁਮ ਵੱਡ ਦਾਤੇ ਦੇ ਰਹੇ ਹੇ ਸੱਚੇ ਪਾਤਸ਼ਾਹ, ਜਦੋਂ ਤੋਂ ਸ੍ਰਿਸ਼ਟੀ ਸਾਜੀ ਆ। ਹੁਣ ਅਸੀਂ ਕਹਾਂਗੇ ਵੀ ਮਾਂ ਪਿਓ ਧੀਆਂ ਪੁੱਤਰਾਂ ਨੂੰ ਦਿੰਦੇ ਨੇ, ਕਮਾ ਕਮਾ ਕੇ ਖਵਾਉਂਦੇ ਨੇ। ਜਿਹੜੇ ਜੰਗਲਾਂ ਜਾਨਵਰ ਅਤੇ ਪਰਿੰਦੇ ਪੰਛੀ ਆਦਿਕ ਹਨ, ਉਹਨਾਂ ਨੂੰ ਰਿਜ਼ਕ ਕੌਣ ਦੇ ਰਿਹਾ? ਸੋ ਪਰਮਾਤਮਾ ਦੇ ਰਿਹਾ ਹੈ। ਉਹ ਦੁਖੀ ਵੀ ਨਹੀਂ ਸਾਡੇ ਵਾਂਗੂ ਇੰਨੇ, ਜਿਹੜੇ ਪਸ਼ੂ ਜਾਨਵਰ ਹਨ ਸਾਡੇ ਵਾਂਗ ਇੰਨੇ ਦੁਖੀ ਨਹੀਂ ਜਿੰਨੇ ਅਸੀਂ ਹੁੰਦੇ ਹਾਂ, ਕਿਉਂਕਿ ਸਾਡੇ ਅੰਦਰ ਲਾਲਸਾ ਹੈ, ਸਾਨੂੰ ਸੰਸਾਰ ਦਾ ਗਿਆਨ ਜ਼ਿਆਦਾ, ਸਮਾਜਿਕ ਪ੍ਰਾਣੀ ਆ, ਅਤੇ ਦੁੱਖ ਤਕਲੀਫਾਂ ਵੀ ਸਾਨੂੰ ਇਹਨਾਂ ਨਹੀਂ ਆ। ਉਹਨਾਂ ਨੂੰ ਆਸ ਕੋਈ ਨਹੀਂ, ਵਾਸ਼ਨਾ ਨਹੀਂ ਜ਼ਿਆਦੀ, ਪਰੰਦੇ ਨਾ ਗਿਰਾ ਜਰ, ਪੰਛੀਆਂ ਦੀ ਕੋਈ ਨਾ ਘਰ ਅਤੇ ਨਾ ਜਰ ਵਿਭੂਤੀ ਜਮ੍ਹਾਂ ਉਹਨਾਂ ਕੀਤੀ ਜਾਇਦਾਦ। ਦਰਖਤ ਆਪ ਆਸ ਕਰ, ਦਰਖਤ ਦੀ ਟਾਹਣੀ ਮਲ ਕੇ ਰਾਤ ਨੂੰ ਬਹਿ ਜਾਂਦੇ ਆ, ਅਤੇ ਜਾਂ ਪਾਣੀ ਆਦਿਕ ਅਤੇ ਚੋਗਾ ਚੁੱਕ ਕੇ ਆਪਣਾ ਢਿੱਡ ਭਰ ਲਿਆ। ਕੱਲ੍ਹ ਵਾਸਤੇ ਕੋਈ ਜਮ੍ਹਾਂ ਨਹੀਂ ਕੀਤਾ, ਕੱਲ੍ਹ ਵਾਸਤੇ ਕੁਛ ਵੀ ਜਮ੍ਹਾਂ ਨਹੀਂ, ਰੱਬ 'ਤੇ ਹੀ ਆਸ ਹੋਈ ਨਾ। ਫਿਰ ਫਰੀਦਾ ਹੋਂ ਬਲਿਹਾਰੀ, ਤਿੰਨ ਪੰਖੀਆਂ ਜੰਗਲ ਜਿੰਨਾ ਵਾਸ, ਕੰਕਰ ਚੁਗਨ ਠਲ ਵਸਣ ਰੱਬ ਨਾ ਛੋਡਣ ਪਾਸ। ਕਹਿੰਦੇ ਰੱਬ ਦਾ ਪਾਸਾ ਨਹੀਂ ਹੋਏ ਛੱਡਦੇ, ਰੱਬ 'ਤੇ ਟੇਕ ਰੱਖੀ ਹੈ, ਜਿਹਨੇ ਅੱਜ ਦਿੱਤਾ ਕੱਲ੍ਹ ਨੂੰ ਫਿਰ ਦੇ ਦੇਗਾ। ਮਸਕੀਨ ਜੀ ਦੇ ਉਸਤਾਦ ਸੰਤ ਬਲਵੰਤ ਸਿੰਘ ਸੀ ਨਿਰਮਲੇ, ਮਸਕੀਨ ਜੀ ਨਾਲ ਤੁਰੇ ਜਾ ਰਹੇ ਸਨ, ਅਤੇ ਇੱਕ ਇਸਲਾਮ ਦਾ ਫਕੀਰ ਆ ਕੇ ਕਹਿਣ ਲੱਗਾ, ਅੱਲਾਹ ਦੇ ਬੰਦਿਓ, ਰੋਟੀ ਖਾਣ ਨੂੰ ਚਾਹੀਦੀ ਹੈ, ਕੁਛ ਥੋੜ੍ਹੇ ਪੈਸੇ ਦਿਓ। ਇਹਨਾਂ ਨੇ 1 ਰੁਪਈਆ ਫੜਾਇਆ, ਉਹਨੇ 50 ਪੈਸਿਆਂ ਦੀਆਂ 2 ਰੋਟੀਆਂ ਲੈ ਲਈਆਂ, ਅਤੇ ਜਿਹੜੇ 50 ਪੈਸੇ ਬਚੇ ਇਹਨਾਂ ਨੂੰ ਭੱਜ ਕੇ ਮਗਰੋਂ ਫੜਾਉਣਾ, ਆਹ ਲੈ ਲਓ। ਇਹ ਕਹਿਣ ਲੱਗੇ, ਫਕੀਰ ਸਾਈਂ ਰੱਖ ਲਾ, ਕੱਲ੍ਹ ਨੂੰ ਛਕ ਲਈ। ਉਹਨੇ ਰੋਟੀਆਂ ਵੀ ਇਹਨਾਂ ਦੇ ਅੱਗੇ ਰੱਖਤੀਆਂ। ਕਹਿਣ ਲੱਗੇ, ਨਾ ਸ਼ੁਕਰੇ ਬੰਦੇ, ਰੱਬ 'ਤੇ ਯਕੀਨ ਹੀ ਨਹੀਂ ਤੁਹਾਨੂੰ, ਮੈਂ ਤਾਂ ਤੁਹਾਨੂੰ ਅੱਲਾਹ ਦੇ ਬੰਦੇ ਸਮਝਿਆ ਸੀ, ਖੁਦਾ ਦੇ, ਅਤੇ ਕਿਹਾ ਸੀ ਤੁਸੀਂ ਵੀ ਰੱਬ 'ਤੇ ਵਿਸ਼ਵਾਸ ਕਰਨ ਵਾਲੇ, ਤਾਂ ਤੁਹਾਡੇ ਕੋਲੋਂ ਮੰਗੇ ਸੀ ਥੋੜ੍ਹੇ ਜਿਹੇ ਪੈਸੇ ਰੋਟੀ ਖਾਣ ਲਈ, ਪਰ ਤੁਸੀਂ ਤਾਂ ਨਾ ਸ਼ੁਕਰ, ਤੁਸੀਂ ਤਾਂ ਰੱਬ 'ਤੇ ਯਕੀਨ ਰੱਖਣ ਵਾਲੇ ਨਹੀਂ। ਜਿਹਨੇ ਕੱਲ੍ਹ ਮੈਨੂੰ ਦਿੱਤਾ ਸੀ, ਅੱਜ ਵੀ ਦੇ ਦੇਵੇਗਾ, ਕੱਲ੍ਹ ਨੂੰ ਫਿਰ ਦੇ ਦੇਵੇਗਾ, ਆ ਲੈ ਜਾਓ, ਮੈਨੂੰ ਰੋਟੀਆਂ ਨਹੀਂ ਚਾਹੀਦੀਆਂ। ਤਾਂ ਬਾਬੇ ਬਲਵੰਤ ਸਿੰਘ ਨੇ ਨਮਸਕਾਰ ਕੀਤੀ ਵੀ ਠੀਕ, ਤੁਹਾਡੇ ਵਰਗਾ ਯਕੀਨ ਚਾਹੀਦਾ। ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਦਾਤਾ ਇੱਕ ਵਾਹਿਗੁਰੂ ਹੈ। ਹਜ਼ੂਰ ਨੇ ਕਿਹਾ, ਇੱਕ ਦਾਤਾਰ ਸਗਲ ਹੈ ਜਾਚਕ। ਸਿੰਘਾਪੁਰ ਕਦੇ ਜਾਈਏ, ਹੋਰ ਵੀ ਥਾਵਾਂ 'ਤੇ, ਅਤੇ ਸਿੰਘਾਪੁਰ ਖਾਸ ਕਰਕੇ ਗੁਰਦੁਆਰੇ ਸਾਹਿਬਾਨਾਂ ਦੇ ਬਾਹਰ ਕੰਧਾਂ ਨਾਲ ਵੱਡੀਆਂ ਵੱਡੀਆਂ ਸਲੇਟਾਂ ਲਿਖ ਕੇ ਲਾਈਆਂ ਹੋਈਆਂ, ਅਤੇ ਲਿਖਿਆ, ਦਾਨੀ ਸੱਜਣਾਂ ਦੀ ਸੂਚੀ। ਜੇ ਗੁਰੂ ਮਹਾਰਾਜ ਦੇ ਘਰ ਵਿੱਚ ਤੂੰ ਆ ਕੇ ਦਾਨੀ ਆ, ਅਤੇ ਗੁਰੂ ਮਹਾਰਾਜ ਫਿਰ ਮੰਗਤੇ ਹੋਏ, ਭਿਖਾਰੀ ਹੋਏ ਤੇਰੇ ਦਰ ਦੇ? ਦਾਨੀ ਨਹੀਂ ਆ ਅਸੀਂ, ਨਹੀਂ ਨਹੀਂ, ਗੰਢਾ ਭੇਟਾ ਕਰਕੇ ਸੰਡਾ ਮੰਗਣ ਵਾਲੇ, ਧੇਲੀ ਭੇਟਾ ਕਰਕੇ ਹਵੇਲੀਆਂ ਮੰਗਣ ਵਾਲੇ, ਅਸੀਂ ਮੰਗਤੇ ਜਾਚਕ ਭਿਖਾਰੀ ਹਾਂ, ਦਾਨੀ ਕਿਵੇਂ ਹੋਏ? ਦਾਨੀ ਨਹੀਂ, ਦਾਤੇ ਨਹੀਂ ਹਾਂ ਅਸੀਂ, ਇੱਥੇ ਦੇਣ ਵਾਲੇ ਨਹੀਂ ਹਾਂ, ਇੱਥੋਂ ਮੰਗਣ ਵਾਲੇ ਭਿਖਾਰੀ ਹਾਂ। ਹਜ਼ੂਰ ਨੇ ਕਿਹਾ ਹੈ ਕਿ ਹੇ ਵਾਹਿਗੁਰੂ ਅਕਾਲ ਪੁਰਖ ਜੀ, ਤੁਧ ਜੇਵੜ ਦਾ ਤਾਰ ਮੈਂ ਕੋਈ ਨਜ਼ਰ ਨਾ ਆਵਈ, ਤੁਧ ਸਭ ਸੈਨੋ ਦਾਨ ਦਿੱਤਾ, ਖੰਡੀ ਵਰ ਭੰਡੀ ਪਾਤਾਲੀ ਪੁਰੀ ਸਭ ਲੋਈ। ਦਸਮ ਪਾਤਸ਼ਾਹ ਬਚਨ ਕਰਦੇ ਹਨ, ਜਿੱਤ ਦਰ ਲੱਖ ਮੁਹੰਮਦਾਂ, ਜਿਸ ਆਪ ਜੀ ਦੇ ਦਰ 'ਤੇ ਲੱਖਾਂ ਪੈਗੰਬਰ ਮੁਹੰਮਦ ਸਾਹਿਬ ਵਰਗੇ ਝੋਲੀਆਂ ਫੈਲਾ ਕੇ ਖਲੋਤੇ, ਲੱਖ ਬ੍ਰਹਮੇ ਵਿਸ਼ਨ ਮਹੇਸ਼, ਲੱਖ ਲੱਖ ਰਾਮ ਵਡੀਰੀ ਹੈ, ਲੱਖ ਰਾਹੀ ਲੱਖ ਵੇਸ। ਅਸੀਂ ਉਹਨੂੰ ਦਾਤਾ ਬਣਾਇਆ ਜਿਹਦੇ ਦਰ ਤੋਂ ਬ੍ਰਹਮਾ ਵਿਸ਼ਨੂੰ ਸ਼ਿਵ ਰਾਮਚੰਦਰ ਵਰਗੇ ਵੀ ਦਾਤਾ ਮੰਗ ਰਹੇ ਹਨ, ਜਿਸ ਦੇ ਦਰ ਦੇ ਸਭ ਭਿਖਾਰੀ ਹਨ। ਸੋ ਇਸ ਕਰਕੇ ਇੱਕ ਦਾਤਾਰ ਹੈ, ਤੁਮ ਵੱਡ ਦਾਤੇ ਦੇ ਰਹੇ, ਵੱਡੇ ਦਾਤੇ ਹੋ ਮਹਾਰਾਜ, ਅਚਿੰਤ ਦਾਨ ਦੇ ਪ੍ਰਭ ਮੇਰਾ, ਵਿੱਚ ਪਾਥਰ ਕੀਟ ਪਖਾਣੀ ਹੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਰੋਜ਼ ਹੀ ਰਹਿ ਰਾਜ ਸਾਹਿਬ ਵਿੱਚ ਸਾਨੂੰ ਸਿੱਖਿਆ ਦਿੰਦੇ ਨੇ, ਕਾਹੇ ਰੇ ਮਨ ਚਿਤਵਹਿ ਉੱਦਮ, ਜਾਂ ਆਹਰ ਹਰ ਜੀਉ ਪਰਿਆ, ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜਕ ਆਗਿਆ ਕਰ ਧਰਿਆ। ਮਨੁੱਖ ਦੇ ਮਨ ਅੰਦਰ ਪਰਮਾਤਮਾ ਪ੍ਰਤੀ ਵਿਸ਼ਵਾਸ ਨਹੀਂ ਹੈ, ਆਹ ਘਾਟ ਆ ਵੱਡੀ। ਜੇ ਵਾਹਿਗੁਰੂ ਨੂੰ ਆਪਣਾ ਦਾਤਾ ਸਮਝ ਲਈਏ, ਸਾਡੇ ਅੰਦਰ ਨਿਸ਼ਚਾ ਹੋਏ, ਵਿਸ਼ਵਾਸ ਹੋਏ, ਤਾਂ ਫਿਰ ਗੱਲ ਬਣ ਜਾਂਦੀ। ਪਰਮਾਤਮਾ ਦੇ ਸਨਮੁਖ ਹੋਣ ਦੀ ਲੋੜ ਹੈ। ਦਾਤਾ ਤਾਂ ਸਭ ਦਾ ਹੀ ਆ, ਉੱਥੇ ਨਾਸਤਕਾਂ ਨੂੰ ਵੀ ਦੇਈ ਜਾ ਰਿਹਾ। ਜੋ ਜੋ ਭਾਗਾਂ 'ਚ ਰਿਜ਼ਕ ਲਿਖ ਦਿੱਤਾ ਹੈ, ਨਾਸਤਕ ਬੰਦਿਆਂ ਕੋਲੋਂ ਵੀ ਖੁੰਦਾ ਨਹੀਂ ਪਰਮਾਤਮਾ। ਸੋ ਇਸ ਪ੍ਰਕਾਰ ਤੁਮ ਦਾਤੇ ਠਾਕੁਰ, ਠਾਕੁਰ ਦਾ ਅਰਥ ਹੈ ਮਾਲਕ। ਯੂਪੀ ਦੇ ਇਲਾਕੇ 'ਚ ਜ਼ਮੀਨਾਂ ਦੇ ਮਾਲਕਾਂ ਨੂੰ ਠਾਕੁਰ ਕਿਹਾ ਜਾਂਦਾ ਹੈ। ਠਾਕੁਰ ਦਾ ਅਰਥ ਮਾਲਕ ਹੀ ਹੈ। ਉਂਝ ਵਿਦਵਾਨਾਂ ਨੇ ਇਹਨਾਂ ਤਿੰਨਾਂ ਅੱਖਰਾਂ ਦੇ ਤਿੰਨ ਅਰਥ ਕੀਤੇ। ਠਾ ਜਨਮ ਦੇਣ ਵਾਲਾ, ਕਾ ਪ੍ਰਤਪਾਲਾ ਕਰਨ ਵਾਲਾ, ਅਤੇ ਰੋ ਸੰਘਾਰ ਕਰਨ ਵਾਲਾ। ਇਸ ਪ੍ਰਕਾਰ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਉਤਪਤੀ ਔਰ ਪਾਲਣਾ ਅਤੇ ਲੈਤਾ ਉਸੇ ਤੋਂ ਹੋ ਰਹੀ ਆ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਜੀਆਂ ਜੀਆਂ ਪ੍ਰਤੀ ਪਾਲਣਾ ਕਰਨ ਵਾਲੇ ਪਾਲਕ, ਜੀ ਜੀ ਪ੍ਰਤੀ ਪਾਲਕ ਬਣੇ ਹੋਏ ਪਾਲਣਾ ਕਰਨ ਵਾਲੇ, ਸਾਰਿਆਂ ਦੇ ਢਿੱਡ ਭਰਨ ਵਾਲੇ ਵਾਹਿਗੁਰੂ ਜੀ ਆਪ ਹੋ। ਇੱਕ ਬਚਨ ਯਾਦ ਆਇਆ, ਸੰਤ ਸੁੰਦਰ ਸਿੰਘ ਭਿੰਡਰਾਂ ਵਾਲੇ, ਇਹ 1925-26 ਦੀ ਘਟਨਾ ਦੱਸਦੇ ਨੇ। 1930 'ਚ ਉਹਨਾਂ ਸਰੀਰ ਛੱਡਿਆ ਸੀ, ਅਤੇ ਉਦੋਂ ਪਹਿਲਾਂ ਦੀ ਘਟਨਾ ਹੈ। ਉਦੋਂ ਪਾਕਿਸਤਾਨ ਅਤੇ ਹਿੰਦੁਸਤਾਨ ਦਾ ਵੰਡਾਰਾ ਨਹੀਂ ਸੀ ਹੋਇਆ, ਅਤੇ ਮਹਾਂਪੁਰਸ਼ ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਰਾ ਸਾਹਿਬ, ਇੱਧਰ ਅਸਥਾਨਾਂ ਦੇ ਦਰਸ਼ਨ ਕਰਦੇ ਪ੍ਰਚਾਰ ਦੌਰੇ ਤੋਂ ਵਾਪਸ ਚੜ੍ਹਦੇ ਪੰਜਾਬ ਨੂੰ ਆ ਰਹੇ ਸਨ। ਅਤੇ ਧਾਰੀਵਾਲ ਨਗਰ ਹੈ ਜ਼ਿਲ੍ਹਾ ਗੁਰਦਾਸਪੁਰ 'ਚ, ਉੱਥੇ ਨਹਿਰ ਦੇ ਉੱਤੇ ਪੁਲ ਬਣ ਰਿਹਾ ਸੀ, ਅਤੇ ਉਦੋਂ ਛੋਟੀ ਜਿਹੀ ਮਸ਼ੀਨ ਸੀ, ਮਜ਼ਦੂਰਾਂ ਨੇ ਪੱਥਰ ਚੀਰਿਆ, ਸ਼ਾਮਾਂ ਦਾ ਵਕਤ ਸੀ, ਅਤੇ ਮਹਾਂਪੁਰਸ਼ ਉੱਥੇ ਖਲੋ ਗਏ। ਕਹਿਣ ਲੱਗੇ, ਸਿੰਘੋ ਤੁਹਾਨੂੰ ਕੁਝ ਵਿਖਾਈਏ। ਤਾਂ ਸਾਰੇ ਸਿੰਘ ਦੁਆਲੇ ਹੋ ਗਏ, ਦੱਸੋ ਜੀ। ਕਹਿੰਦੇ, ਆ ਜਿਹੜਾ ਪੱਥਰ ਦੋ ਟੁਕੜੇ ਹੋਇਆ, ਆ ਵੇਖਿਓ ਇਹਦੇ ਵਿੱਚ ਵਿਚਕਾਏ ਜੇ ਕੁਛ ਹੈ। ਤਾਂ ਵੇਖਿਆ ਪੋਲਾ ਜਿਹਾ ਪਦਾਰਥ ਸੀ ਕੋਈ, ਭੂਰੇ ਜਿਹੇ ਰੰਗ ਦਾ, ਅਤੇ ਇੱਕ ਸਿੰਘ ਨੂੰ ਕਹਿਣ ਲੱਗੇ ਚੱਖ ਭਲਾ। ਜਦੋਂ ਚੱਖਿਆ, ਕਹਿੰਦਾ ਜੀ ਸ਼ੱਕਰ ਵਰਗਾ ਸਵਾਦ ਆ। ਮਹਾਂਪੁਰਸ਼ ਕਹਿੰਦੇ ਨੂੰ ਪਰੇ ਹਟਾ। ਉਹ ਪਰੇ ਹਟਾਇਆ, ਜਿੰਨਾ ਕੁ ਟੋਆ ਜਿਹਾ ਸੀ ਨਾ ਬਣਿਆ ਪੱਥਰ 'ਚ, ਉਹ ਪਦਾਰਥ ਪਰੇ ਕੀਤਾ, ਥੱਲਿਓਂ ਕੀੜਾ ਨਿਕਲ ਆਇਆ। ਕਹਿੰਦੇ ਪਖਾਣੀ ਜਾਤ ਦਾ ਕੀੜਾ ਹੈ, ਪਰਮਾਤਮਾ ਨੇ ਪੱਥਰ ਵਿੱਚ ਕੀੜਾ ਪੈਦਾ ਕੀਤਾ, ਅਤੇ ਉਹਦੀ ਖੁਰਾਕ ਵੀ ਵਿੱਚੇ ਪੈਦਾ ਕੀਤੀ। ਕੋਈ ਤਰੇੜ ਨਹੀਂ, ਕੋਈ ਮਸਾਮ ਨਹੀਂ, ਕੋਈ ਪੱਥਰ ਕਿਤੋਂ ਟੁੱਟਾ ਹੋਇਆ ਨਹੀਂ ਕਿ ਬਾਹਰੋਂ ਵੜਿਆ ਵਿੱਚ ਕੀੜਾ। ਵਿੱਚੇ ਪੱਥਰ ਨੂੰ ਜਦੋਂ ਪੈਦਾ ਬਣਾਇਆ, ਉਦੋਂ ਹੀ ਕੀੜਾ ਪੈਦਾ ਕੀਤਾ ਵਿੱਚ। ਉਹਦੀ ਖੁਰਾਕ, ਕਹਿੰਦੇ ਇਹਨੂੰ ਸ਼ੱਕਰ ਖੋਰ ਕੀੜਾ ਕਹਿੰਦੇ ਨੇ, ਇਹਦੀ ਖੁਰਾਕ ਸ਼ੱਕਰ ਵਰਗਾ ਪਦਾਰਥ ਵਿੱਚੇ ਪੈਦਾ ਕੀਤਾ ਹੋਇਆ। ਸੋ ਇਸ ਪ੍ਰਕਾਰ ਦਾ ਵਾਹਿਗੁਰੂ ਸਾਰਿਆਂ ਜੀਆਂ ਦੀ ਪ੍ਰਤਪਾਲਾ ਕਰਨ ਵਾਲਾ ਹੈ। ਨਾਇਕ, ਨਾਇਕ ਦਾ ਅਰਥ ਹੈ ਸ਼੍ਰੋਮਣੀ, ਆਗੂ ਪਰਮਾਤਮਾ। ਔਰ ਸਾਰਿਆਂ ਦੇ ਆਗੂ ਹਨ ਵਾਹਿਗੁਰੂ ਜੀ। ਜਿੰਨੀ ਸ੍ਰਿਸ਼ਟੀ 'ਚ ਵੱਡੇ ਵਡੇਰੇ ਸਤਿਕਾਰਯੋਗ ਹਨ, ਪੈਗੰਬਰ ਅਵਤਾਰ ਹਨ, ਸਭਨਾਂ ਦੇ ਨਾਇਕ ਸ਼੍ਰੋਮਣੀ ਹੀਰੋ ਹਨ। ਔਰ ਖਸਮ ਹਮਾਰੇ, ਸਾਡੇ ਸਾਰੇ ਜੀਆਂ ਦੇ ਸੱਚੇ ਪਾਤਸ਼ਾਹ ਤੁਸੀਂ ਖਸਮ ਹੋ। ਇੱਕ ਬਚਨ ਹੈ ਮਹਾਰਾਜ ਦੀ ਬਾਣੀ ਦਾ, ਏਕਾ ਪੁਰਖ ਸਬਾਈ ਨਾਰ। ਪੁਰਖ ਮੈਨੇ ਮਾਲਕ, ਪਤੀ ਨੂੰ ਖਸਮ ਕਿਹਾ ਜਾਂਦਾ ਨਾ, ਪਤੀ ਨੂੰ ਖਸਮ ਮਤਲਬ ਮਾਲਕ ਕਿਹਾ ਜਾਂਦਾ, ਇਸਤਰੀ ਨੂੰ ਪਰਾਧੀਨ ਕਿਹਾ ਜਾਂਦਾ। ਖਸਮ ਸੁਤੰਤਰ ਹੁੰਦਾ, ਇਸਤਰੀ ਨੂੰ ਪਰਾਧੀਨ ਅਧੀਨ ਕਿਹਾ ਜਾਂਦਾ, ਆਗਿਆਕਾਰ ਬਣ ਕੇ ਰਹਿਣਾ ਪੈਂਦਾ। ਤਾਂ ਇਸ ਪ੍ਰਕਾਰ ਇਸ ਜੱਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ, ਸਾਰੇ ਉਸ ਵਾਹਿਗੁਰੂ ਦੇ ਹੁਕਮ ਦੇ ਅਧੀਨ ਹਨ। ਪਰਮਾਤਮਾ ਦਾ ਹੁਕਮ ਸਾਰੀ ਸ੍ਰਿਸ਼ਟੀ 'ਚ ਚੱਲ ਰਿਹਾ, ਇਸ ਕਰਕੇ ਉਹ ਖਸਮ ਹੈ। ਹੇ ਮਹਾਰਾਜ, ਤੁਸੀਂ ਸਾਡੇ ਖਸਮ ਹੋ, ਮਾਲਕ ਹੋ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਨਿਮਖ ਅੱਖ ਮੀਟਣਾ ਅਤੇ ਖੋਲ੍ਹਣਾ। ਇਸ ਪ੍ਰਕਾਰ ਜਿਵੇਂ ਚੱਸਾ ਵਿਸਵਾ, ਵਿਸਵੇ ਚੱਸਿਆ ਘੜੀਆਂ ਪਹਿਰਾਂ, ਥਿੱਤੀ ਵਾਰੀ ਮਾਹ ਹੋਆ, ਇਹ ਸਮੇਂ ਦੀ ਵੰਡ ਹੈ। ਨਿਮਖ ਪਲ ਨੂੰ ਵੀ ਕਹਿੰਦੇ ਨੇ, ਅਤੇ ਇਸ ਪ੍ਰਕਾਰ 15 ਵਾਰੀ ਅੱਖ ਖੋਲ੍ਹੀਏ ਅਤੇ ਮੀਟੀਏ, ਇੱਕ ਵਿਸਵਾ ਬਣਦਾ, ਅਤੇ 15 ਵਿਸਿਆਂ ਦਾ ਇੱਕ ਚੱਸਾ ਬਣਦਾ, 30 ਚੱਸਿਆਂ ਦਾ ਇੱਕ ਪਲ ਹੁੰਦਾ। ਇਸ ਪ੍ਰਕਾਰ ਦੀ 60 ਪਲਾਂ ਦੀ ਘੜੀ ਹੁੰਦੀ ਆ। ਇਉਂ ਸਾਧ ਸੰਗਤ ਜੀ, ਇਹ ਮਹਾਰਾਜ ਕਹਿੰਦੇ, ਇੱਕ ਇੱਕ ਸਵਾਹ ਸਵਾਸ ਨਾਲ, ਇੱਕ ਇੱਕ ਸਕਿੰਟ ਸਕਿੰਟ ਵਿੱਚ, ਖਿਣ ਖਿਣ ਕਾਲ ਵਿੱਚ, ਨਿਮਖ ਨਿਮਖ ਪਲ ਪਲ ਵਿੱਚ ਤੁਸੀਂ ਸਾਡੀ ਪ੍ਰਤਪਾਲਾ ਕਰ ਰਹੇ ਹੋ ਸੱਚੇ ਪਾਤਸ਼ਾਹ। ਹਮ ਬਾਰਕ ਤੁਮਰੇ ਧਾਰੇ, ਬਾਰਕ ਦਾ ਅਰਥ ਹੈ ਬਾਲਕ। ਹਰਜੀ ਮਾਤਾ, ਹਰਜੀ ਪਿਤਾ, ਹਰਜੀ ਉਹ ਪ੍ਰਤਪਾਲਕ, ਹਰਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਿਲਾਇਂਦਾ ਨਹੀਂ ਕਰਦਾ ਆਲਕ, ਔਗਣ ਕੋ ਨਾ ਚਿਤਾਰਦਾ ਗਲ ਸੇਤੀ ਲਾਇਕ, ਸਾਂਝੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲੋਂ ਕਦੇ ਨਾ ਵਿਛੜੈ ਹਰ ਪਿਤਾ ਸਭਨਾ ਗੱਲਾਂ ਲਾਇਕ ਸਭ ਕੁਝ ਕਰਨ ਦੇ ਸਮਰੱਥ ਹਨ ਵਾਹਿਗੁਰੂ ਜੀ। ਸੋ ਇਸ ਪ੍ਰਕਾਰ ਨਾਨਕ ਬਾਰਿਕ ਤੁਮ ਮਾਤ ਪਿਤਾ ਮੁੱਖ ਨਾਮ ਤੁਮਾਰੋ ਖੀਰਾ। ਸੱਚੇ ਪਾਤਸ਼ਾਹ ਅਸੀਂ ਤੁਹਾਡੇ ਬਾਲਕ ਹਾਂ ਜੀ, ਨੰਨੇ ਮੁੰਨੇ ਜੇ ਛੋਟੇ ਜਿਹੇ ਬਾਲਕ, ਜਿਵੇਂ ਕਿਸੇ ਮਾਂ ਦੇ 6-7 ਬੱਚੇ ਹੋਣ, 6 ਵੱਡੇ ਹੋਣ, ਆਪਣੀ ਕਿਰਿਆ ਆਪ ਕਰ ਸਕਦੇ, ਰੋਟੀ ਪਾ ਕੇ ਆਪ ਖਾ ਸਕਦੇ ਨੇ, ਪਰ ਜਿਹੜਾ ਗੋਦੀ ਦਾ ਬਾਲਕ ਹੁੰਦਾ ਪੰਘੂੜੇ 'ਚ ਪਾਇਆ ਹੋਇਆ ਵੀ ਮਾਂ ਕੰਮ ਕਰਦੀ ਦਾ ਧਿਆਨ ਉਸ ਬੱਚੇ 'ਚ ਰਹਿੰਦਾ। ਇਸ ਤਰ੍ਹਾਂ ਸਾਰੇ ਜੀਵ ਪਰਮਾਤਮਾ ਦੇ ਅਸੀਂ ਬਾਲਕ ਹਾਂ, ਬੱਚੇ ਬੱਚੀਆਂ ਹਾਂ, ਪਰ ਜਿਹੜਾ ਸੰਤ ਹੈ ਉਹਨੂੰ ਗੋਦੀ ਦਾ ਲਾਲ ਕਿਹਾ ਜਾਂਦਾ, ਜਿਹੜਾ ਸੰਤ ਹੈ ਉਹਨੂੰ ਗੋਦੀ ਦਾ ਲਾਲ ਕਿਹਾ ਜਾਂਦਾ, ਕਿਉਂਕਿ ਉਹ ਵਾਹਿਗੁਰੂ ਦੇ ਆਸਰੇ ਵਿੱਚ ਰਹਿੰਦਾ, ਹੋਰ ਆਸਰੇ ਉਹਨੇ ਛੱਡ ਦਿੱਤੇ ਹਨ, ਆਪਣੇ ਆਪ 'ਤੇ ਉਹਨੇ ਟੇਕ ਨਹੀਂ ਰੱਖੀ, ਉਹਦਾ ਸਭ ਕੁਝ ਡਿਪੈਂਡਡ ਨਿਰਭਰ ਹੈ ਵਾਹਿਗੁਰੂ 'ਤੇ, ਅਤੇ ਇਸ ਕਰਕੇ ਵਾਹਿਗੁਰੂ ਉਹਨਾਂ ਦਾ ਖਾਸ ਖਿਆਲ ਰੱਖਦਾ। ਇੰਨੀ ਗੱਲ ਜ਼ਰੂਰ, ਭਗਤੀ ਭਾਵਨਾ ਵਾਲਿਆਂ ਦਾ ਖਾਸ ਖਿਆਲ ਧਿਆਨ ਵਾਹਿਗੁਰੂ ਰੱਖਦਾ ਹੈ। ਇਹ ਭਾਵਨਾ ਪੈਦਾ ਕਰਨ ਦੀ ਲੋੜ, ਕਿਉਂਕਿ ਭਗਤੀ ਭਾਵਨਾ ਦਾ ਨਾਮ ਹੀ ਹੈ। ਭੈ 'ਤੇ ਉਪਜਿਆ ਭਗਤ ਪ੍ਰਭ ਅੰਤਰ ਹੋਏ ਸ਼ਾਂਤ, ਪਹਿਲਾਂ ਭੈ ਫਿਰ ਭਾਉ, ਭਉ ਭਾਉ ਦੇ ਪੱਤ ਲੋਏ ਜੋਗੀ ਇਹ ਸਰੀਰ ਕਰ ਡੰਡੀ। ਭਾਉ ਰੱਬ ਦਾ ਮਨ 'ਚ ਰਹਿਣਾ ਕਿ ਮਾੜਾ ਕਰਮ ਨਾ ਹੋਏ ਸਾਥੋਂ, ਲੇਖਾ ਰੱਬ ਮੰਗੇ ਸੀ ਆ ਬੈਠਾ ਕੱਢ ਵਹੀ, ਅਤੇ ਫਿਰ ਭਾਵਨਾ ਬਣੇ ਵਾਹਿਗੁਰੂ ਦੇ ਨਾਲ, ਉਹਦਾ ਸਿਮਰਨ ਕਰਦਿਆਂ ਹੋਇਆਂ ਭਾਵਨਾ ਜਜ਼ਬਾਤ ਜੁੜ ਜਾਣ ਵਾਹਿਗੁਰੂ ਨਾਲ, ਅਤੇ ਇਸ ਪ੍ਰਕਾਰ ਦਾ ਇਹ ਮਾਰਗ ਹੈ। ਉਹਨਾਂ ਦਾ ਖਾਸ ਧਿਆਨ ਫਿਰ ਵਾਹਿਗੁਰੂ ਜੀ ਰੱਖਦੇ ਨੇ, ਅਸੀਂ ਮਹਾਰਾਜ ਤੁਹਾਡੇ ਧਾਰੇ ਬਣਾਏ ਹੋਏ ਰਚੇ ਹੋਏ, ਅਤੇ ਤੁਸੀਂ ਜੋ ਸਾਨੂੰ ਆਸਰਾ ਦਿੱਤਾ ਹੋਇਆ, ਧਾਰੇ ਤੁਹਾਡੇ ਆਸਰੇ ਰਹਿਣ ਵਾਲੇ ਤੁਹਾਡੇ ਅਸੀਂ ਬਾਲਕ ਹਾਂ। ਜਿਹਵਾ ਏਕ ਕਵਨ ਗੁਣ ਕਹੀ ਹੈ, ਸੱਚੇ ਪਾਤਸ਼ਾਹ ਤੁਹਾਡੀਆਂ ਖੂਬੀਆਂ ਤੁਹਾਡੇ ਗੁਣ ਬਿਆਨ ਨਹੀਂ ਹੋ ਸਕਦੇ, ਕਿਉਂਕਿ ਹਮਰੀ ਜਿਹਵਾ ਏਕ ਪ੍ਰਭ ਹਰ ਕੇ ਗੁਣ ਅਗਮ ਅਗਾਹ, ਹਮ ਕਿਉਂ ਕਰ ਜਪ ਹੈ ਐਣਿਆ ਹਰ ਤੁਮ ਵੱਡ ਅਗਮ ਅਥਾਹ। ਸੋ ਇਸ ਪ੍ਰਕਾਰ ਸੱਚੇ ਪਾਤਸ਼ਾਹ ਤੁਹਾਡੇ ਗੁਣਾਂ ਦਾ ਅੰਤ ਨਹੀਂ, ਖੂਬੀਆਂ ਦਾ ਅੰਤ ਨਹੀਂ, ਤੁਹਾਡੀਆਂ ਕਲਾ ਸ਼ਕਤੀਆਂ ਦਾ ਅੰਤ ਨਹੀਂ, ਤੁਹਾਡੇ ਸਰੂਪ ਦਾ ਅੰਤ ਨਹੀਂ ਹੈ, ਕਿਸੇ ਤਰ੍ਹਾਂ ਵੀ ਤੁਹਾਡਾ ਅੰਤ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਜਿਹਵਾ ਏਕ ਕਵਨ ਗੁਣ ਕਹੀ ਹੈ, ਸਹਿਸ ਫਨੀ ਜਪਿਓ ਸ਼ੇਖ ਨਾਗਾ, ਹਰ ਜਪ 'ਤੇ ਅੰਤ ਨਾ ਪਾਵੇ ਗੋ। ਜਿਹੜਾ ਸ਼ੇਸ਼ ਨਾਗ ਹੈ ਉਹਦੀਆਂ 2000 ਜ਼ਬਾਨਾਂ ਹਨ, 1000 ਫਨ ਆ ਉਹਦੀ, 1000 ਮੂੰਹ ਵਿੱਚ 2-2 ਜ਼ਬਾਨਾਂ ਹੁੰਦੀਆਂ ਸਭ ਦੀਆਂ। ਤਾਂ ਕਹਿੰਦੇ ਜਦੋਂ ਤੋਂ ਪੈਦਾ ਹੋਇਆ ਰੋਜ਼ ਨਵਾਂ ਨਾਮ ਰੱਖ ਕੇ ਨਾ ਰੱਬ ਦਾ, ਅਤੇ ਉਹਨਾਂ ਜ਼ਬਾਨਾਂ ਨਾਲ ਰੱਟਦਾ। ਅਤੇ ਇਸ ਪ੍ਰਕਾਰ ਦਸਮ ਪਾਤਸ਼ਾਹ ਨੇ ਬਚਨ ਕੀਤਾ ਵੀ ਜਿਹੜਾ ਸ਼ੇਸ਼ ਨਾਗ ਹੈ, ਸੋ ਉਹ 2000 ਜ਼ਬਾਨਾਂ ਨਾਲ ਨਵੇਂ ਨਾਂ ਰਟੀ ਜਾਂਦਾ ਜਦੋਂ ਤੋਂ ਪੈਦਾ ਹੋਇਆ, ਪਰ ਤਾਂ ਵੀ ਤੇਰਾ ਅੰਤ ਪਾਰਾਵਾਰ ਨਹੀਂ ਪਾ ਸਕਿਆ। ਸੋ ਇਸ ਪ੍ਰਕਾਰ ਸਹਿਸ ਫਨੀ ਜਪਿਓ ਸ਼ੇਖ ਨਾਗਾ, ਸ਼ੇਸ਼ ਨਾਗ ਨੇ ਹਜ਼ਾਰ ਫਨ ਦੁਆਰਾ ਹਰ ਮੂੰਹ ਦੇ ਨਾਲ ਤੇਰਾ ਨਾਮ ਜਪਿਆ ਉਚਾਰਨ ਕੀਤਾ, ਪਰ ਅੰਤ ਕਿਹੜਾ ਪਾ ਲਿਆ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜਾ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ। ਜਿਹਵਾ ਏਕ ਕਵਨ ਗੁਣ ਕਹੀ ਹੈ, ਕਿਹੜੇ ਕਿਹੜੇ ਗੁਣ ਸੱਚੇ ਪਾਤਸ਼ਾਹ ਬਿਆਨ ਕਰੀਏ, ਅੰਤ ਪਾਰਾਵਾਰ ਨਹੀਂ। ਭਾਈ ਗੁਰਦਾਸ ਨੇ ਜਿਵੇਂ ਕਿਹਾ, ਭਗਤ ਵਛਲ ਸੁਣ ਹੋ ਤੋਂ ਨਿਰਾਸ਼ਰਦਾ, ਪਤਤ ਪਾਵਨ ਸੁਣ ਆਸਾ ਔਰ ਧਾਰ ਹਾਂ, ਅੰਤਰਜਾਮੀ ਸੁਣ ਕੰਪਤ ਹਾਂ, ਅੰਤਰਗਤ ਦੀਨ ਕਹਿ ਦਿਆਲ ਸੁਣ ਭੈ ਭਰਮਟਾਰ ਹਾਂ। ਸੋ ਇਸ ਪ੍ਰਕਾਰ ਜਲ ਧਰ ਸੰਗਮ ਕੈ ਅਫਲ ਸਿੰਬਲ ਦ੍ਰੁਮ, ਚੰਦਨ ਸੁਗੰਧ ਸੰਬੰਧ ਮਲਗਾਰ ਹਾਂ, ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵਾਂ ਠੌਰ, ਤੁਮਰੇ ਬਿਰਦ ਕਰ ਆਸਰੋ ਸੰਭਾਰ ਹਾਂ। ਭਗਤ ਵਛਲ ਹੋ, ਪਤਤ ਪਾਵਨ ਹੋ, ਦੀਨਾ ਬੰਧੂ ਹੋ, ਅਨਾਥਾਂ ਕੇ ਨਾਥ ਹੋ, ਪਤਤਾਂ ਨੂੰ ਪਵਿੱਤਰ ਕਰਨ ਵਾਲੇ ਹੋ ਸੱਚੇ ਪਾਤਸ਼ਾਹ। ਗੁਣ ਤੁਹਾਡੇ ਬੇਅੰਤ ਹਨ, ਜ਼ਬਾਨ ਸਾਡੀ ਇੱਕ ਹੈ, ਕਿਵੇਂ ਉਚਾਰਨ ਕਰੀਏ। ਇਉਂ ਜਦੋਂ ਕਿਸੇ ਦਾ ਹਿਰਦਾ ਐਸੇ ਜਜ਼ਬਾਤ ਵਿੱਚ ਆ ਜਾਂਦਾ, ਉਹਦਾ ਰੋਮ ਰੋਮ ਜ਼ਬਾਨਾਂ ਬਣ ਕੇ ਵਾਹਿਗੁਰੂ ਨੂੰ ਜਪਦਾ। ਬੇਸ਼ੁਮਾਰ ਬੇਅੰਤ ਸੁਆਮੀ, ਤੁਹਾਡਾ ਸ਼ੁਮਾਰ ਗਿਣਤੀ ਮਿਣਤੀ ਕੋਈ ਨਹੀਂ ਸੱਚੇ ਪਾਤਸ਼ਾਹ, ਬੇਅੰਤ ਅੰਤ ਪਾਰਾਵਾਰ ਨਹੀਂ ਹੈ। ਹੇ ਮੇਰੇ ਸੁਆਮੀ ਮਾਲਕ ਜੀ, ਤੇਰੋ ਅੰਤ ਨਾ ਕਿਨੇ ਹੀ ਲਈ ਹੈ, ਕਿਸੇ ਦੁਆਰਾ ਵੀ ਤੁਹਾਡਾ ਅੰਤ ਨਹੀਂ ਲਈ ਹੈ ਪ੍ਰਾਪਤ ਕੀਤਾ ਜਾਂਦਾ। ਜਦੋਂ ਤੋਂ ਸ੍ਰਿਸ਼ਟੀ ਬਣੀ ਉਦੋਂ ਤੋਂ ਲੈ ਕੇ ਭਗਤ ਚਲੇ ਆ ਰਹੇ ਨੇ, ਪਰ ਕਿਸੇ ਨੇ ਕੋਈ ਦਾਅਵਾ ਥੋੜ੍ਹਾ ਕੀਤਾ ਵੀ ਰੱਬ ਦਾ ਅੰਤ ਪਾ ਲਿਆ। ਨੇਤ ਨੇਤ ਕਥੰਤ ਬੇਦਾ, ਊਚ ਮੂਚ ਅਪਾਰ ਗੋਬਿੰਦਾ। ਇਸ ਪ੍ਰਕਾਰ ਚਾਰੇ ਵੇਦ ਵੀ ਨੇਤੀ ਨੇਤੀ ਕਹਿ ਰਹੇ ਨੇ, ਬੇਅੰਤ ਬੇਅੰਤ ਰਹਾਓ ਕੋਟ ਅਪਰਾਧ ਹਮਾਰੇ ਖੰਡੋ। ਸੱਚੇ ਪਾਤਸ਼ਾਹ ਸਾਡੇ ਜੀਆਂ ਦੇ ਤੁਸੀਂ ਕਰੋੜਾਂ ਅਪਰਾਧ ਕੀਤੇ ਹੋਏ ਖੰਡ ਦਿੰਦੇ, ਨਾਸ਼ ਕਰ ਦਿੰਦੇ। ਕੋਟ ਖਤੇ ਖਿਨ ਬਖਸ਼ਣਹਾਰਾ, ਨਾਨਕ ਸਾਹਿਬ ਸਦਾ ਦਇਆਰਾ। ਉਹ ਤਾਂ ਸਦਾ ਦਿਆਲੂ ਆ, ਪਰ ਜਦੋਂ ਕੋਈ ਸ਼ਰਨ ਵਿੱਚ ਆਏ ਪਾਤਰ ਬਣੇ ਅਤੇ ਕਰੋੜਾਂ ਖਤੇ ਗੁਨਾਹ ਇੱਕ ਖਿਨ ਵਿੱਚ ਹੀ ਮਹਾਰਾਜ ਬਖਸ਼ ਦਿੰਦੇ ਨੇ। ਅਨੇਕਾਂ ਐਸੀਆਂ ਮਿਸਾਲਾਂ ਹਨ, ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ, ਅਜਾ ਮਲ ਗਜ ਗਨਕਾ ਪਤਤ ਕਰਮ ਕੀਨੇ, ਤਿਉ ਉੱਤਰ ਪਾਰ ਪਰੇ ਰਾਮ ਨਾਮ ਲੀਨੇ। ਸੋ ਇਸ ਪ੍ਰਕਾਰ ਕਰੋੜਾਂ ਅਪਰਾਧ ਸਾਡੇ ਕਮਾਏ ਹੋਏ ਤੁਸੀਂ ਖਿਨ ਵਿੱਚ ਹੀ ਖੰਡ ਦਿੰਦੇ, ਨਾਸ਼ ਕਰ ਦਿੰਦੇ ਹੋ। ਅਨਕ ਵਿਧੀ ਸਮਝਾਵੋ ਸੱਚੇ ਪਾਤਸ਼ਾਹ, ਅਨੇਕਾਂ ਜੁਗਤੀਆਂ ਉਗਤੀਆਂ ਵਿਧੀਆਂ ਢੰਗ ਤਰੀਕਿਆਂ ਨਾਲ ਸਾਨੂੰ ਤੁਸੀਂ ਸਮਝਾਉਣ ਵਾਲੇ ਹੋ, ਸਿੱਧੇ ਰਾਹ 'ਤੇ ਪਾਉਣ ਵਾਲੇ ਹੋ। ਹਮ ਅਗਿਆਨ, ਅਸੀਂ ਅਗਿਆਨ ਦੇ ਗਰਸੇ ਹੋਏ ਅਗਿਆਨੀ ਬਿਸਮਝ, ਅਲਪ ਮਤ ਥੋੜ੍ਹੀ ਅਲਪ ਤੁੱਛ ਮਤ ਵਾਲੇ, ਥੋੜ੍ਹੀ ਮਤ ਵਾਲੇ ਹਾਂ। ਸਾਡੀ ਮਤ ਬੜੀ ਹੋਛੀ ਆ। ਤੂੰ ਆਪਣ ਬਿਰਧ ਰਖਾਵੋ, ਬਿਰਧ ਸੰਸਕ੍ਰਿਤ ਦਾ ਸ਼ਬਦ ਆ, ਇਹਦਾ ਅਰਥ ਹੈ ਸੁਭਾਅ ਧਰਮ। ਤੁਹਾਡਾ ਸੁਭਾਅ ਹੈ, ਤੁਹਾਡਾ ਧਰਮ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਧਾ। ਆਪਣੇ ਬਿਰਧ ਦੀ ਪੈਜ ਤੁਸੀਂ ਕਾਇਮ ਰੱਖੋ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਹਾਡੇ 'ਤੇ ਟੇਕ ਆਸ ਰੱਖੀ ਹੈ, ਸ਼ਰਨ ਵੀ ਤੁਹਾਡੀ ਅਸੀਂ ਲਈ ਹੈ। ਤੁਮ ਹੀ ਸੱਜਣ ਸੁਹੇਲੇ, ਕਿਉਂਕਿ ਲੋਕ ਪ੍ਰਲੋਕ ਦੇ ਸੁਖਦਾਤੇ ਸੱਜਣ ਤੁਸੀਂ ਹੋ। ਰਾਖੋ ਰਾਖਨਹਾਰ ਦਇਆਲਾ, ਨਾਨਕ ਘਰ ਕੇ ਗੋਲੇ, ਸਾਨੂੰ ਆਪਣੇ ਘਰ ਦੇ ਗੋਲੇ ਗੁਲਾਮ ਦਾਸ ਬਣਾ ਕੇ ਸੱਚੇ ਪਾਤਸ਼ਾਹ ਐ ਰੱਖਣਹਾਰ ਜੀ ਸਾਡੀ ਰੱਖਿਆ ਕਰੋ। ਸਾਨੂੰ ਆਪਣੇ ਦਰ ਦੇ ਗੋਲੇ ਬਣਾ ਕੇ, ਨੌਕਰ ਚਾਕਰ ਸੇਵਕ ਬਣਾ ਕੇ, ਸਾਨੂੰ ਆਪਣੀ ਸ਼ਰਨ 'ਚ ਰੱਖ ਕੇ ਸਾਡੀ ਰੱਖਿਆ ਕਰੋ। ਤੁਸੀਂ ਰੱਖਣਹਾਰ ਹੋ, ਸਮਰੱਥ ਹੋ। ਭੁੱਲਾਂ ਚੁੱਕਾਂ ਹੋਈਆਂ ਸਤਿਗੁਰੂ ਮਹਾਰਾਜ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰੱਖੋ ਰੱਖਣਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।